ਵਾਹਿਗੁਰੂ ਵਾਹਿਗੁਰੂ ਵਾਹਿ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਮਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਨਾਨਕ ਕੀ ਅਰਦਾਸੇ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਇੱਕ ਨਾਨਕ ਕੀ ਅਰਦਾਸੇ ਠਾਕੁਰ ਗਾਇਐ ਆਤਮ ਰੰਗ ਠਾਕੁਰ ਗਾਇਐ ਆਤਮ ਰੰਗ ਠਾਕੁਰ ਆਤਮ ਰੰਗ ਠਾਕੁਰ ਗਾਇਐ ਆਤਮ ਰੰਗ ਠਾਕੁਰ ਗਾਇਐ ਆਤਮ ਰੰਗ ਠਾਕੁਰ ਗਾਇਐ ਆਤਮ ਰੰਗ ਆਤਮ ਰੰਗ ਆਤਮ ਠਾਕੁਰ ਗਾਇਐ ਆਤਮ
ਸੋ ਆਪ ਸੰਗਤ ਜੀ ਆਓ ਸੰਗਤ ਜੀ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਕੋਏ ਨਾ ਮੇਟੇ, ਗੁਰ ਕੀ ਕੋਏ ਨਮੇਟਾ, ਗੁਰ ਪਰਮੇਸ਼ਰ ਕੋ ਜਾਣ, ਗੁਰ ਪਰਮੇਸ਼ਰ ਕੋ ਜਾਣ, ਜੋ ਤਿਸ ਪਾਵੇ ਸੋ ਪਰਵਾਹ, ਜੋ ਤਿਸ ਪਾਵੇ ਸੋ, ਗੁਰ ਚਰਣੀ ਜਾ ਕਾ ਮਨ ਲਾਗੇ, ਦੁਖ ਦਰਦ ਭ੍ਰਮਤਾ ਕਾ ਭਾਗੇ, ਗੁਰ ਕੀ ਸੇਵਾ ਪਾਏ ਮਾਂ, ਗੁਰ ਉਪਰ ਸਦਾ ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਰ, ਗੁਰ ਕੇ ਸੇਵਕ ਕੋ ਦੁਖ ਨਾ ਵਿਆਪੇ, ਗੁਰ ਕਾ ਸੇਵਕ ਦਹਿ ਦਿਸ ਜਾਪੇ, ਗੁਰ ਕੀ ਮਹਿਮਾ ਕਥਨ ਨ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਕਹੋ ਨਾਨਕ ਜਾ ਕੇ ਪੂਰੇ ਪਾਰ, ਗੁਰ ਚਰਣੀ ਤਾਂ ਕਾ ਮਨ ਲਾ, ਕਹੋ ਨਾਨਕ ਜਾ ਕੇ ਗੁਰ ਚਰਣੀ ਤਾ ਕਾ ਮਨ ਲਾ, ਗੁਰ ਚਰਣੀ ਤਾ ਕਾ ਮਨ ਲਾ, ਗੁਰ ਚਰਣੀ ਤਾ ਕਾ ਮਨ ਲਾ।
ਆਓ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਆ ਸਾਰੇ ਰਲ ਮਿਲ ਕੇ, ਹਾਜ਼ਰ ਹੋ ਕੇ ਆਪਾਂ ਬੈਠਦੇ ਹਾਂ। ਖਾਸ ਕਰਕੇ ਜਿਹੜੇ ਘਰਾਂ ਵਿੱਚ ਸੁਣਦੇ ਆ, ਕਿਉਂਕਿ ਠੰਡ ਦਾ ਮੌਸਮ ਹੈ, ਇਸ ਕਰਕੇ ਘਰਾਂ ਵਿੱਚ ਬੈਠ ਕੇ ਹੀ ਜ਼ਿਆਦਾ ਵਧੀਆ ਹੈ ਕਿ ਪ੍ਰੋਗਰਾਮ ਸੁਣਿਆ ਜਾਵੇ। ਜਿਹੜੇ ਵੀ ਵੀਰ ਭਰਾ ਜਾਂ ਭੈਣਾਂ ਕੁਛ ਤੁਸੀਂ ਦੀਵਾਨ ਵਿੱਚ ਵੀ ਬੈਠੇ ਹੈ, ਦਰਬਾਰ ਵਿੱਚ ਬੈਠੇ ਹੈ, ਟਕਾ ਬਣਾ ਕੇ ਬੈਠਣ ਦੀ ਖੇਚਲ ਕਰਨੀ। ਅਸੀਂ ਜਿਸ ਗੁਰੂ ਦੀ ਗੱਲ ਕਰਦੇ ਹਾਂ ਉਹ ਹੈ ਸਤਿਗੁਰ ਮੇਰਾ ਸਦਾ ਸਦਾ, ਹਰ ਥਾਂ ਤੇ ਹਰ ਜਗ੍ਹਾ ਹਰ ਸਮੇਂ ਮੌਜੂਦ ਸੱਚਾ ਗਿਆਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਅਸੀਂ ਉਸ ਗੁਰੂ ਦੀ ਗੱਲ ਕਰਦੇ ਹਾਂ ਜੋ ਹਰ ਜਗ੍ਹਾ ਹਰ ਸਮੇਂ ਮੌਜੂਦ ਹੈ। ਸਾਨੂੰ ਗੁਰਬਾਣੀ ਨੇ ਉਹ ਸੱਚਾ ਗਿਆਨ ਜਿਹੜਾ ਜਰੇ ਜਰੇ ਚੋਂ ਮਿਲ ਰਿਹਾ ਉਹ ਲੈਣ ਵੱਲ ਇਸ਼ਾਰਾ ਕੀਤਾ ਹੈ। ਤੇ ਆਪਾਂ ਇਹ ਗੱਲ ਬਹੁਤ ਵਾਰ ਕਰਦੇ ਹਾਂ, ਜੇ ਸਿੱਖਣਾ ਚਾਹੀਏ ਤੇ ਡਿੱਗਦੇ ਪੱਤੇ ਵੀ ਸਿਖਾ ਦਿੰਦੇ ਆ, ਜੇ ਸਿੱਖਣਾ ਨਾ ਚਾਹੀਏ ਤੇ ਗੁਰੂ ਨਾਨਕ ਦੇ ਘਰ ਜੰਮ ਕੇ ਵੀ ਅਸੀਂ ਖਾਲੀ ਰਹਿ ਸਕਦੇ ਹਾਂ। ਹਰ ਥਾਂ ਤੇ ਗਿਆਨ ਹੈ, ਪਰ ਜੇ ਲੈਣਾ ਚਾਹਵਾਂਗੇ ਤਾਂ, ਜੇ ਸਮਝਣਾ ਚਾਹਵਾਂਗੇ ਤਾਂ ਗੱਲ ਬਣੂ। ਇਸ ਕਰਕੇ ਆਓ ਆਪਾਂ ਪਹਿਲਾਂ ਥੋੜਾ ਚਿਰ ਸ਼ਬਦ ਗਾ ਲੈਂਦੇ ਹਾਂ, ਮੁੜ ਕੇ ਫਿਰ ਜਿਹੜੀ ਸੰਗਤ ਘਰਾਂ ਚ ਬੈਠਣ ਵਾਲੇ ਹੋ ਆਰਾਮ ਨਾਲ ਸਮਝਿਆ ਕਰੋ। ਸ਼ਬਦ ਦੀ ਵਿਚਾਰ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੇ ਮਹੀਨੇ ਵਿੱਚ ਕਾਫੀ ਲੜੀ ਟੁੱਟ ਗਈ ਦੀਵਾਨਾਂ ਦੀ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੇਲੇ ਤਿੰਨ ਚਾਰ ਲਾਏ, ਪਰ ਕਈ ਵੀਕਐਂਡ ਜਿਹੜੇ ਇੱਦਾਂ ਹੀ ਨਿਕਲ ਗਏ। ਹੁਣ ਆਪਾਂ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰੀਏ ਤਾਂ ਜੋ ਸਾਰੇ ਲੱਗੇ ਰਹੀਏ। ਗੁਰੂ ਜਪ ਮੀਤ ਹਮਾਰੇ, ਗੁਰੂ ਜਪ ਮੀਤ ਹਮਾਰੇ, ਗੁਰੂ
ਰੱਖ ਲਿਆ
मन मुख को लगो संचात मन मुख को
Thank you.
गुरु गुरु जब प्रीत हमारे गुरु गुरु जब प्रीत हमारे मुखियो चल
Why? 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 Why?
ਵਾਹਿਗੁਰੂ ਵਾਹਿਗੁਰੂ
ਕਿਤੇ ਭੁੱਲ ਨਾ ਜਾਈ ਓਏ ਬਨਾਵੇਰਿਆ ਪਰ ਉਪਕਾਰ ਗੁਰਾਂ ਦੇ ਭੁੱਲ ਨਾ ਜਾਈ ਬਨਾਵੇਰਿਆ ਪਰ ਉਪਕਾਰ ਗੁਰਾਂ ਦੇ ਭੁੱਲ ਨਾ ਜਾਈ ਓਏ ਬਨਾਵੇਰਿਆ ਜੀ ਪਰ ਉਪਕਾਰ ਕਿਤੇ ਭੁੱਲ ਨਾ ਜਾਈ ਹੋਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਦੇ
ਕਿਤੇ ਭੁੱਲ ਨਾ ਜਾਈ ਹੋਏ ਮਨਾ ਮੇਰਿਆ ਪਰ ਉਪਕਾਰ ਗੁਰਾਂ
ਬੋਲੋ ਬੋਲੋ
ਕਿਤੇ ਭੁੱਲ ਨਾ ਜਾਈ
ਭੁੱਲ
ਨਾ ਜਾਈ ਓਏ ਮਨਾ ਮੇਰਿਆ ਜਾਈ ਓਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਦੇ ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਦੇ
ਭੁੱਲ ਨਾ ਜਾਈ ਓਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਦੇ ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਦੇ
ਭੁੱਲ ਨਾ ਜਾਈ ਓਏ ਮਨਾ ਮੇਰਿਆ ਪਰ ਉਪਕਾਰ ਗੁਰਾਂ ਕਿਤੇ ਭੁੱਲ ਨਾ ਜਾਈ ਮਨਾ
ਪਰ ਉਪਕਾਰ ਗੁਰਾਂ ਦੇ
ਆਓ ਸਭ ਤੋਂ ਪਹਿਲਾਂ ਆਪਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹਦੇ ਹਾਂ ਜਿਸਨੇ ਨਾਲ ਆਉਣਾ ਆਵੇ ਜਿਸਨੇ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀ ਵੀਰ ਭੈਣਾਂ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆਂ ਕਹਾਂਗੇ ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਦੇ ਦੱਸੇ ਹੋਏ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਕਤਲੋ ਗਾਰਤ ਵੇਖ ਕੇ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਦੱਸਿਆ ਰੱਬ ਮੇਰਾ ਸਿਰ ਚੁਕਾਉਣ ਤੇ ਰਹਿੰਦਾ ਹੈ, ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰ ਜਾਂ ਕੋਈ ਬਾਅਦ ਚ ਆਉਂਦਾ ਹੈ, ਗੇਟ ਖੋਲ ਕੇ ਮੱਥਾ ਟਿਕਾ ਕੇ ਦਰਸ਼ਨ ਕਰਾ ਕੇ ਨਮਸਕਾਰ ਕਰਾ ਕੇ ਭੇਜ ਦਿਆ ਕਰੋ, ਕਿਉਂਕਿ ਫਿਰ ਡਿਸਟਰਬੈਂਸ ਨਾ ਹੋਵੇ। ਜਿਹੜੇ ਦੀਵਾਨ ਸੁਣਨ ਵਾਲੇ ਨੇ ਉਹ ਆ ਸਕਣ, ਜਿਨ੍ਹਾਂ ਨੇ ਮੱਥਾ ਹੀ ਟੇਕਣਾ ਹੈ ਗੇਟ ਖੋਲ ਦਿਆ ਕਰੋ, ਨਮਸਕਾਰ ਕਰ ਲੈਣ ਤੇ ਉੱਥੋਂ ਹੀ ਜਾ ਸਕਦੇ, ਪ੍ਰਸ਼ਾਦਾ ਪਾਣੀ ਛਕ ਲੈਣਗੇ ਤੇ ਨਮਸਕਾਰ ਕਰਾ ਦਿਓ। ਬਾਕੀ ਟਕਾ ਨਾਲ ਜਿਹੜੇ ਵੀ ਵੀਰ ਤੁਸੀਂ ਬੈਠੇ ਹੈ, ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਨੀ। ਆਪਣਾ ਮਕਸਦ ਹੈ ਜਿਹੜਾ, ਉਹ ਹੈ ਆਪਣਾ ਨਜ਼ਰੀਆ ਬਣਾਈਏ, ਹਰ ਚੀਜ਼ ਨੂੰ ਵੇਖਣ ਦਾ ਨਜ਼ਰੀਆ ਸੋਹਣਾ ਬਣ ਜਾਏ। ਮੈਨੂੰ ਇੱਦਾਂ ਲੱਗਦਾ ਹੈ ਕਿ ਜ਼ਿੰਦਗੀ ਨੂੰ ਵੇਖਣ ਦੇ ਨਜ਼ਰੀਏ ਵਿੱਚ ਹੀ ਫਰਕ ਹੈ। ਜ਼ਿੰਦਗੀ ਜ਼ਿੰਦਗੀ ਹੋਈ ਹੁੰਦੀ ਹੈ, ਇੱਕ ਜ਼ਿੰਦਗੀ ਨੂੰ ਬੜੇ ਹੋਰ ਨਜ਼ਰੀਏ ਨਾਲ ਵੇਖਦੇ ਹੈ, ਇੱਕ ਜ਼ਿੰਦਗੀ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੇਖਦੇ। ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਜਦੋਂ ਸਾਡੀ ਐਨਕ ਠੀਕ ਹੋ ਗਈ ਸਾਰਾ ਕੁਝ ਠੀਕ ਹੋ ਜਾਣਾ। ਨੀਲੀ ਐਨਕ ਲਾ ਲਓ ਨੀਲਾ ਦਿਸਦਾ ਹੈ, ਬਲੈਕ ਲਾ ਲਓ ਬਲੈਕ ਦਿਸਦਾ ਹੈ। ਜਿਹੜੀ ਸੋਚ ਬਣ ਜਾਂਦੀ ਹੈ ਅਸੀਂ ਸਮਾਜ ਨੂੰ ਉਵੇਂ ਜਿਵੇਂ ਵੇਖਦੇ ਹਾਂ, ਨਜ਼ਰੀਆ ਬਦਲ ਦਿੱਤਾ ਜਾਵੇ ਤੇ ਸਮਾਜ ਬਦਲ ਸਕਦਾ ਹੈ। ਆਪਾਂ ਇਹ ਉਦਾਹਰਣ ਬੜੀ ਵਾਰੀ ਦਿੱਤੀ ਹੈ, ਸਾਡੇ ਪਸ਼ੂ ਪੰਛੀਆਂ ਨੂੰ ਹੋਰ ਤਰ੍ਹਾਂ ਵੇਖਿਆ ਜਾਂਦਾ ਹੈ, ਵਿਦੇਸ਼ਾਂ ਵਿੱਚ ਪਸ਼ੂ ਪੰਛੀਆਂ ਨੂੰ ਹੋਰ ਤਰ੍ਹਾਂ ਵੇਖਿਆ ਜਾਂਦਾ ਹੈ। ਸਾਡੇ ਕੁੱਤਾ ਇੱਕ ਵੱਢਣ ਵਾਸਤੇ, ਰਾਖੀ ਰੱਖਣ ਵਾਸਤੇ ਰੱਖਿਆ ਜਾਂਦਾ ਹੈ, ਬਾਹਰਲੇ ਦੇਸ਼ਾਂ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਪਰ ਆਪਣੇ ਘਰ ਦਾ ਮੈਂਬਰ ਸਮਝਿਆ ਜਾਂਦਾ ਹੈ, ਘਰ ਦਾ ਜੀ ਸਮਝਿਆ ਜਾਂਦਾ ਹੈ। ਇਸ ਗੱਲ ਦਾ ਬੜਾ ਫਰਕ ਹੈ। ਹੁਣ ਜਦੋਂ ਅਸੀਂ ਨਜ਼ਰੀਆ ਬਦਲ ਲਿਆ, ਕੱਲ ਮੈਂ ਸੁਣ ਰਿਹਾ ਸੀ ਇੱਕ ਗੱਲ, ਕਹਿੰਦੇ ਕੁੱਤਾ ਰੱਖ ਲਓ, ਕਹਿੰਦੇ ਰੱਖ ਤੇ ਲਵਾਂਗੇ ਫਿਰ ਰੋਟੀ ਵੀ ਤੇ ਮੰਗੂ, ਪਿਆਰ ਤੇ ਕਰੂ, ਭੱਜ ਕੇ ਤੇ ਆਊ, ਕੇਅਰ ਵੀ ਮੇਰੀ ਕਰੂ, ਧਿਆਨ ਰੱਖੂ ਪਰ ਰੋਟੀ ਮੰਗੂ, ਮਤਲਬ ਇਹਦੇ ਤੇ ਖਰਚਾ ਵੀ ਹੋਣਾ, ਮਤਲਬ ਇੱਕੋ ਹੀ ਹੈ ਉਹਦਾ, ਉਹਦੇ ਪ੍ਰਤੀ ਅਸੀਂ ਵੇਖਦੇ ਕਿੱਦਾਂ ਆ, ਸਾਡਾ ਨਜ਼ਰੀਆ ਕੀ ਹੈ, ਇਹ ਫਰਕ ਹੈ। ਹੁਣ ਸਾਡੀ ਸੋਚ ਬਦਲ ਜਾਏ, ਸਾਡਾ ਨਜ਼ਰੀਆ ਬਦਲ ਜਾਏ। ਇੱਕ ਮਿੰਟ, ਸਤਨਾਮ ਤੂੰ ਦਰਵਾਜ਼ਾ ਖੁੱਲ੍ਹਾ ਹੀ ਰੱਖ ਲੈ, ਇੱਥੇ ਹੀ ਬੈਠਾ ਰਹੇ, ਜਿਹੜਾ ਕੋਈ ਪਿੱਛੋਂ ਆਵੇ ਬੇਨਤੀ ਕਰਕੇ ਉੱਥੇ ਹੀ ਮੱਥਾ ਟਿਕਾ ਕੇ, ਦਰਵਾਜ਼ਾ ਖੁੱਲ੍ਹਾ ਹੀ ਰਹਿਣ। ਜਿਨ੍ਹਾਂ ਨੇ ਨਮਸਕਾਰ ਹੀ ਕਰਨੀ ਹੁੰਦੀ ਹੈ ਮੱਥਾ ਟੇਕ ਕੇ ਚਲੇ ਜਾਇਆ ਕਰਨ, ਜਿਨ੍ਹਾਂ ਨੇ ਬੈਠਣਾ ਉਹ ਬੈਠ ਸਕਦੇ। ਅੱਛਾ ਸੁਣੋ, ਮੈਂ ਆਪਣੀ ਜਿਹੜੀ ਕੋਸ਼ਿਸ਼ ਹੈ ਉਹਦਾ ਮਤਲਬ ਸਿਰਫ ਇੰਨਾ ਹੈ ਕਿ ਸਾਡਾ ਨਜ਼ਰੀਆ ਬਦਲ ਜਾਏ, ਸਾਡਾ ਜ਼ਿੰਦਗੀ ਨੂੰ ਵੇਖਣ ਦਾ, ਸਾਨੂੰ ਧਰਮ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏ। ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਣ ਦਾ ਵੀ ਨਜ਼ਰੀਆ ਲੋਕਾਂ ਦਾ ਵੱਖਰਾ ਵੱਖਰਾ। ਇੱਕ ਬੰਦੇ ਪੱਥਰ ਦੀ ਮੂਰਤੀ ਬਣਾ ਕੇ ਉਹਨੂੰ ਕਹਿ ਰਿਹਾ ਇਹਨੇ ਸਾਨੂੰ ਸਾਰਾ ਕੁਛ ਦੇ ਦੇਣਾ ਹੈ, ਕਈ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਦਾਂ ਹੀ ਸਮਝਦੇ, ਇੱਦਾਂ ਖੜੇ ਹੈ। ਹੁਣ ਆਪਾਂ ਇਹ ਸਮਝਦੇ ਹਾਂ ਵੀ ਅਸੀਂ ਗਿਆਨ ਲੈਣਾ ਹੈ, ਸਮਝ ਲੈਣੀ ਹੈ, ਸਾਨੂੰ ਗੁਰੂ ਸਾਹਿਬ ਨੇ ਅਕਲ ਦੇਣੀ ਹੈ, ਸਾਡਾ ਦਿਮਾਗ ਚਲਾ ਦੇਣਾ, ਅਸੀਂ ਮਿਹਨਤ ਕਰ ਲੈਣੀ ਹੈ ਤੇ ਮਿਹਨਤ ਕਰਕੇ ਸਾਰਾ ਕੁਛ ਆਪਣੇ ਆਪ ਪ੍ਰਾਪਤ ਕਰ ਲੈਣਾ। ਦਿੰਦਾ ਗੁਰੂ ਹੀ ਹੈ, ਦਿੰਦਾ ਗਿਆਨ ਹੀ ਹੈ, ਪਰ ਮਿਹਨਤ ਸਾਨੂੰ ਆਪ ਕਰਨੀ ਪਏਗੀ। ਕਹਿੰਦੇ ਉਹ ਤੇ ਬਾਲਟੀਆਂ ਭਰੀ ਫਿਰਦਾ ਪਰ ਭਾਂਡਾ ਲੈਣ ਵਾਲਾ ਤੇ ਆਪਣਾ ਹੋਏਗਾ ਨਾ, ਅਖਰੋਟ ਦਿੰਦਾ ਕਹਿੰਦੇ ਪਰ ਭੰਡਣੇ ਆਪ ਪੈਂਦੇ, ਭੰਡਣੇ ਆਪ ਪੈਂਦੇ। ਜਿੱਦਾਂ ਅਸੀਂ ਆਮ ਇਹ ਬਚਪਨ ਚ ਸੁਣਦੇ ਰਹੇ ਹਾਂ ਵੀ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਆ। ਕੁਦਰਤ ਦਾ ਜਿਹੜਾ ਸਿਸਟਮ ਹੈ ਜਿਹਨੂੰ ਅਸੀਂ ਰੱਬ ਕਹੀਏ, ਇਹ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਕਰਨੀ ਚਾਹੁੰਦੇ ਆ। ਜਿਹੜਾ ਨਹੀਂ ਕਰਨੀ ਚਾਹੁੰਦਾ ਉਹਦੇ ਲਈ ਹੋਰ ਤਰ੍ਹਾਂ ਦਾ, ਜਿਹੜਾ ਕਰਨੀ ਚਾਹੁੰਦਾ ਉਹਦੇ ਲਈ ਹੋਰ ਤਰ੍ਹਾਂ ਦਾ। ਆਪਾਂ ਕੱਲ ਨੂੰ ਪਿੰਡ ਚ ਗੱਲ ਕਰਦੇ ਸੀ ਨਾ ਵੀ ਜਦੋਂ ਅਸੀਂ ਇਹ ਨੁਕਤੇ ਨੂੰ ਸਮਝ ਗਏ ਕਿ ਜਿਹੜਾ ਸਾਡਾ ਪੇਟ ਵੱਧ ਗਿਆ, ਸਾਨੂੰ ਬਿਮਾਰੀਆਂ ਆ ਗਈਆਂ, ਇਹ ਰੱਬ ਨੇ ਨਹੀਂ ਲਾਈਆਂ, ਇਹ ਅਸੀਂ ਗਲਤ ਖਾ ਕੇ ਆਪੇ ਹੀ ਲਾਈ ਲਈ, ਰੱਬ ਨੇ ਨਹੀਂ ਲਾਈ, ਇਹਨਾਂ ਨੂੰ ਠੀਕ ਵੀ ਕੌਣ ਕਰੂ? ਫਿਰ ਅਸੀਂ ਆਪੇ ਕਰਾਂਗੇ। ਨਜ਼ਰੀਆ ਬਦਲ ਗਿਆ। ਇਹ ਸਾਨੂੰ ਗੁਰੂ ਸਾਹਿਬ ਸਿਖਾਉਂਦੇ ਆ, ਆਪਾਂ ਇੱਦਾਂ ਸਮਝਦੇ ਹਾਂ। ਇੱਦਾਂ ਨਹੀਂ ਕਿ ਜਿਵੇਂ ਕੋਈ ਕਿਤੇ ਇੱਥੇ ਕਰ ਲਓ, ਐਂ ਅਰਦਾਸ ਕਰ ਲਓ, ਐਂ ਹੋ ਜੂ, ਐਂ ਹੋ ਜੂ, ਐਂ ਹੋ ਜੂ, ਉਹ ਨਹੀਂ। ਨਜ਼ਰੀਏ ਦਾ ਫਰਕ ਹੈ। ਹੁਣ ਇੱਕ ਨਜ਼ਰੀਆ ਕਿਸੇ ਨੇ ਦਿੱਤਾ ਵੀ ਮੈਂ ਇੱਦਾਂ ਕਹਿਣਾ ਹੈ, ਮੇਰੇ ਇੱਦਾਂ ਕੰਮ ਬਣ ਜਾਣੇ ਨੇ, ਅਗਲੇ ਨੇ ਹੱਸ ਪੈਣਾ, ਹੱਸ ਪੈਣਾ ਵੀ ਇੱਦਾਂ ਥੋੜਾ ਹੋ ਜਾਣਾ ਭਾਈ, ਮਜ਼ਾਕ ਉਡਾਏਗਾ ਸਾਡਾ। ਇੱਕ ਨਜ਼ਰੀਆ ਤੁਸੀਂ ਦਿਓ ਵੀ ਗੁਰੂ ਸਾਹਿਬ ਤੋਂ ਅਸੀਂ ਗਿਆਨ ਲੈਂਦੇ ਹਾਂ, ਸਮਝ ਲੈਂਦੇ ਹਾਂ, ਤੇ ਗੁਰਬਾਣੀ ਦਾ ਗਿਆਨ ਲੈ ਕੇ ਆਪ ਅਸੀਂ ਕੰਮ ਕਰਨਾ ਹੁੰਦਾ ਹੈ, ਮਿਹਨਤ ਕਰਨੀ ਹੁੰਦੀ ਹੈ, ਫਿਰ ਜ਼ਿੰਦਗੀ ਆਪੇ ਸੋਹਣੀ ਬਣ ਜਾਂਦੀ ਹੈ। ਇਹਨੂੰ ਤੇ ਹਰ ਕੋਈ ਬੰਦਾ ਮੰਨ ਲੇ। ਇੱਦਾਂ ਦਾ ਨਜ਼ਰੀਆ ਬਣੇ ਕਿ ਜਿਹੜਾ ਸਾਰੇ ਪ੍ਰਵਾਨ ਕਰ ਸਕਣ, ਸਮਝ ਆ ਸਕੇ। ਖਾਸ ਕਰਕੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਸਮੇਂ ਵਿੱਚ, ਮੌਜੂਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਵੇਖਣ ਵਾਲੇ ਨੂੰ ਚੰਗਾ ਲੱਗੇ ਵੀ ਤੁਸੀਂ ਗੁਰੂ ਘਰ ਨੂੰ ਮੰਨਦੇ ਹੈ, ਤੁਸੀਂ ਗੁਰਬਾਣੀ ਨੂੰ ਮੰਨਦੇ ਹੈ, ਕਿਉਂਕਿ ਨਵੀਂ ਪੀੜ੍ਹੀ ਹੈ, ਜਿਹੜੇ ਨਵੇਂ ਬੱਚੇ ਹੈ ਉਹਨਾਂ ਨੇ ਸਵਾਲ ਕਰਨੇ, ਉਹਨਾਂ ਨੇ ਪੁੱਛਣਾ ਹੈ ਕਿਉਂ ਕਰੀਏ, ਕਾਹਦੇ ਲਈ ਕਰੀਏ, ਮੈਂ ਮੱਥਾ ਕਿਉਂ ਟੇਕਣਾ, ਇਹਦੇ ਨਾਲ ਕੀ ਹੋ ਜਾਣਾ, ਉਹਨਾਂ ਨੇ ਸਵਾਲ ਕਰਨੇ ਨੇ। ਉਹਨਾਂ ਨੂੰ ਅਸੀਂ ਸਹੀ ਰੀਜਨ ਦੇ ਸਕੀਏ, ਸਹੀ ਜਵਾਬ ਦੇ ਸਕੀਏ, ਉਹਨਾਂ ਦੇ ਜਵਾਬ ਦੇਵਾਂਗੇ, ਅਨਸਰ ਦੇਵਾਂਗੇ ਤਾਂ ਉਹਨਾਂ ਦੀ ਸੰਤੁਸ਼ਟੀ ਹੁੰਦੀ ਹੈ। ਆਪਾਂ ਵੀ ਗੱਲ ਕਰਦੇ ਨਾ ਵੀ ਸਮਾਧੀ ਦਾ ਅਰਥ ਸਮਾਧਾਨ ਹੈ। ਸਮਾਧੀ ਸ਼ਬਦ ਜਿਹੜਾ ਹੈ ਇਹ ਸਮਾਧਾਨ ਤੋਂ ਬਣਿਆ। ਜਦੋਂ ਸਾਰੇ ਡਾਊਟ ਕਲੀਅਰ ਹੋ ਜਾਂਦੇ ਹਨ, ਸਾਡੇ ਅੰਦਰ ਦੇ ਜਿੰਨੇ ਡਾਊਟਸ ਬਣੇ ਨੇ, ਸਵਾਲ ਨੇ, ਸਵਾਲਾਂ ਦਾ ਕਲੀਅਰ ਹੋਣਾ, ਸ਼ੰਕਿਆਂ ਦਾ ਸਮਾਧਾਨ ਹੋਣਾ ਹੀ ਅਸਲ ਵਿੱਚ ਸਮਾਧੀ ਹੈ। ਡਾਊਟ ਤੇ ਜਦੋਂ ਬੰਦਾ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਸ਼ੰਕੇ ਸਾਰੇ ਜਿਹੜੇ ਹੈ ਅੰਦਰੇ ਦੇ ਨਿਕਲ ਜਾਂਦੇ ਹੈ ਤੇ ਰਿਲੈਕਸ ਹੋ ਜਾਂਦਾ। ਹੁਣ ਸਾਡੇ ਜਿਹੜੇ ਨਿਆਣੇ, ਸਾਡੇ ਬੱਚੇ ਜਾਂਦੇ ਤੇ ਹੈ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਵਿੱਚ, ਪਰ ਅੰਦਰ ਡਾਊਟ ਨੇ ਬਣੇ, ਸਵਾਲ ਨੇ। ਜਿੰਨਾ ਚਿਰ ਉਹ ਸਵਾਲ ਕਲੀਅਰ ਨਹੀਂ ਹੁੰਦੇ ਬੰਦਾ ਉਹਨਾਂ ਚਿਰ ਸ਼ਾਂਤ ਨਹੀਂ ਹੋ ਸਕਦਾ। ਤਾਂ ਕਰਕੇ ਅੱਜ ਜਿਹੜਾ ਸਾਡਾ ਧਾਰਮਿਕ ਢਾਂਚਾ ਹੈ ਉਹ ਸਵਾਲਾਂ ਨੂੰ ਕਲੀਅਰ ਕਰਨ ਵਾਲੇ ਪਾਸੇ ਨਹੀਂ ਤੁਰਦਾ। ਜੋ ਕੁਝ ਵੀ ਕਰ ਰਹੇ ਹਾਂ ਹੋਰ ਸਵਾਲ ਖੜੇ ਹੋ ਜਾਂਦੇ, ਸਵਾਲ ਤੇ ਸਵਾਲ, ਬਸ ਫਿਰ ਇੱਕੋ ਗੱਲ ਕਹਿ ਕੇ ਜਾਂ ਤੇ ਥੱਪੜ ਮਾਰਾਂਗੇ ਜਾਂ ਕੁੱਟ ਦਿਆਂਗੇ ਜਾਂ ਮਾਰ ਦਿਆਂਗੇ। ਆਪਣੇ ਨਿਆਣਿਆਂ ਨੂੰ ਆਪਾਂ ਫਿਰ ਇੰਨਾ ਕਹਿ ਕੇ ਚੁੱਪ ਕਰਾ ਦਿੰਦੇ ਹਾਂ, ਚੁੱਪ ਕਰ ਜਾ, ਦਾਦਾ ਵੀ ਕਰਦਾ ਸੀ, ਪਿਓ ਵੀ ਕਰਦਾ ਸੀ, ਤੂੰ ਵੀ ਕਰਦਾ, ਸਾਡੇ ਐਂ ਕਰਦੇ ਆਏ ਹੈ, ਚੁੱਪ ਕਰਕੇ ਕਰੀ ਜਾਂਦੇ। ਪਰ ਵੇਖੋ ਸਾਡੇ ਦਾਦੇ ਚੁੱਪ ਕਰ ਗਏ, ਸਾਡੇ ਮਾਪੇ ਚੁੱਪ ਕਰ ਗਏ, ਅਸੀਂ ਵੀ ਇੱਕ ਤਰ੍ਹਾਂ ਨਾਲ ਚੁੱਪ ਕਰਾਂਗੇ, ਪਰ ਬੱਚੇ ਚੁੱਪ ਥੋੜਾ ਕਰਨਗੇ। ਜਿਹੜੇ ਵੱਡੇ ਵੱਡੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੇ ਤੇ ਸਵਾਲ ਤੇ ਸਵਾਲ ਰੱਖ ਦੇਣਾ, ਉਹ ਤੇ ਕਿੰਨੇ ਤਿੱਖੇ ਆ, ਉਹਨਾਂ ਦੇ ਜਵਾਬ ਕਿੱਦਾਂ ਦੇਣਗੇ, ਉਹਨਾਂ ਦੇ ਸਵਾਲਾਂ ਦੇ ਜਵਾਬ ਤੇ ਦੇਣੇ ਪੈਣਗੇ। ਇਸ ਕਰਕੇ ਗੁਰਬਾਣੀ ਨੂੰ ਵੇਖਣ ਦਾ, ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਨਜ਼ਰੀਆ ਵਧੀਆ ਬਣਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲਾ ਸਮਾਂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਗੋਂ ਲੋਕ ਜੁੜ ਸਕਣ। ਜਿੱਦਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਨਾ ਇਹਦੇ ਨਾਲ ਤਾਂ ਸਗੋਂ ਟੁੱਟਦੇ ਆ। ਗੁਰਦੁਆਰਿਆਂ ਵਿੱਚ ਜਾ ਲੋਕ ਬਹੁਤ ਰਹੇ ਹੈ ਪਰ ਇਦਾਂ ਹੀ ਜਾਈ ਜਾਂਦੇ ਆ ਜਿਵੇਂ ਕੋਈ ਮੰਦਿਰਾਂ ਦੇ ਵਿੱਚ ਜਾਂਦਾ ਹੈ ਕਿਸੇ ਮੂਰਤੀ ਅੱਗੇ ਮੱਥਾ ਟੇਕਦਾ ਹੈ। ਹੁਣ ਆਪਣੇ ਇੱਥੇ ਵੇਖਦੇ ਹਾਂ ਅੱਜ ਸ਼ਨੀਵਾਰ ਹੈ ਅੱਜ ਕਾਲੀ ਦੇਵੀ ਦੇ ਲੋਕ ਜਾਂਦੇ ਆ ਇੱਥੇ ਪਟਿਆਲੇ ਉੱਥੇ ਹਜ਼ਾਰਾਂ ਲੋਕਾਂ ਨੇ ਮੱਥਾ ਟੇਕਣਾ ਠੀਕ ਹੈ ਆਉਂਦੇ ਹੋਏ ਜਾਂ ਜਾਣ ਲੱਗਿਆ ਪਰਮੇਸ਼ਰ ਦੁਆਰ ਵੀ ਮੱਥਾ ਟੇਕ ਲੈਣਾ ਆਪਣਾ ਰੋਡ ਮੇਨ ਦੇ ਉੱਤੇ ਹੈ। ਹੁਣ ਇੱਥੇ ਉਹਨਾਂ ਨੇ ਕੀ ਕਰਨਾ ਜਾਣ ਲੱਗਿਆ ਪ੍ਰਸ਼ਾਦਾ ਛਕ ਲਓ ਉੱਥੇ ਭੀੜ ਭੜੱਕਾ ਹੈ ਇੱਥੇ ਖੁੱਲਾ ਆਰਾਮ ਨਾਲ ਪ੍ਰਸ਼ਾਦਾ ਛਕ ਲਿਆ ਫਿਰ ਦੇਵੀ ਦੇ ਚਲੇ ਗਏ ਜਾਂ ਫਿਰ ਵਾਪਸੀ ਤੇ ਪ੍ਰਸ਼ਾਦਾ ਛਕ ਲਿਆ ਲੰਗਰ ਚੱਲਦਾ ਹੀ ਹੈ। ਅੱਛਾ ਜੇ ਗੇਟ ਖੁੱਲ੍ਹਾ ਹੈ ਇੱਥੇ ਵੀ ਮੱਥਾ ਟੇਕ ਲਿਆ ਉੱਥੇ ਵੀ ਮੱਥਾ ਟੇਕ ਲਿਆ ਉੱਥੇ ਕਹਿਤਾ ਮਾਤਾ ਰਾਣੀ ਕਿਰਪਾ ਕਰੀ ਇੱਥੇ ਕਹਿਤਾ ਬਾਬਾ ਜੀ ਗੁਰੂ ਸਾਹਿਬ ਜੀ ਕਿਰਪਾ ਕਰੀ ਸੇਮ ਹੀ ਗੱਲ ਹੈ ਕੋਈ ਫਰਕ ਨਹੀਂ ਹਜ਼ਾਰਾਂ ਹੀ ਜਾਈ 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 ਜਦੋਂ ਤੁਸੀਂ ਹੁਣ ਜੇ ਕੋਈ ਗੂਰਾ ਬੰਦਾ ਜਾਂ ਪੜ੍ਹਿਆ ਲਿਖਿਆ ਬੰਦਾ ਸਮਝਦਾਰ ਸਾਇੰਟਿਸਟ ਨੂੰ ਪੁੱਛੇ ਵੀ ਕਿਵੇਂ ਕਰਦੇ ਤੁਸੀਂ ਕੀ ਹੈ ਉਹਨੂੰ ਜਦੋਂ ਦੱਸਾਂਗੇ ਵੀ ਇਹਦੇ ਨਾਲ ਸਾਰੇ ਕੰਮ ਬਣ ਜਾਂਦੇ ਐ ਹੋ ਜਾਂਦਾ ਇਹ ਹੋ ਜਾਂਦਾ ਉਹਨੇ ਸਾਡੇ ਮੂੰਹ ਤੇ ਭਾਵੇਂ ਨਾ ਕਵੇ ਪਰ ਉਹਨੇ ਸਾਈਡ ਤੇ ਜਾ ਕੇ ਹੱਸ ਪੈਣਾ ਉਹਨੇ ਕਹਿਣਾ ਬੰਦੇ ਕਿੱਥੇ ਖੜੇ ਐ ਤੇ ਜੇ ਅਸੀਂ ਇਹ ਦੱਸਾਂਗੇ ਵੀ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਗੁਰਦੁਆਰਾ ਵੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੇ ਸਾਰੇ ਕੰਮ ਆਪ ਕਰਨੇ ਪੈਂਦੇ ਆ ਮਿਹਨਤ ਕਰੋ ਜੋ ਮਰਜ਼ੀ ਕੁਦਰਤ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਆ ਚਾਹੇ ਤੁਸੀਂ ਢਿੱਡ ਵਧਾ ਲਓ ਇਹ ਵੀ ਤੁਹਾਡੀ ਮਰਜ਼ੀ ਹੈ ਤਾਂ ਚਾਹੇ ਸਿਕਸ ਪੈਕ ਬਣਾ ਲਓ ਇਹ ਵੀ ਤੁਹਾਡੀ ਮਰਜ਼ੀ ਹੈ ਚਾਹੇ ਬਿਮਾਰੀਆਂ ਨਾਲ ਲੱਦੇ ਜਾਓ ਇਹ ਵੀ ਤੁਹਾਡੀ ਮਰਜ਼ੀ ਹੈ ਚਾਹੇ ਪੂਰੀ ਸਿਹਤ ਬਣਾ ਕੇ ਰੱਖੋ ਇਹ ਵੀ ਤੁਹਾਡੀ ਮਰਜ਼ੀ ਹੈ ਸਾਨੂੰ ਗੁਰੂ ਸਾਹਿਬ ਨੇ ਐ ਸਮਝਾਇਆ ਕੁਦਰਤ ਵਿੱਚ ਤੁਸੀਂ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹੋ ਮਾੜਾ ਵੀ ਤੇ ਚੰਗਾ ਵੀ ਨੈਗੇਟਿਵ ਰਹਿਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਪੋਜ਼ਿਟਿਵ ਰਹਿਣਾ ਤੇ ਤਾਂ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਬਦਲ ਸਕਦੇ ਹੋ ਚੇਤਾ ਰੱਖਿਓ ਬ੍ਰਹਿਮੰਡ ਵਿੱਚ ਇੱਕ ਕੋਨਾ ਇਦਾਂ ਦਾ ਬ੍ਰਹਿਮੰਡ ਹੈ ਨਾ ਬ੍ਰਹਿਮੰਡ ਐ ਕਹਿ ਲਓ ਕਰੋੜਾਂ ਬ੍ਰਹਿਮੰਡ ਨੇ ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਇੱਕ ਕੋਨਾ ਇਦਾਂ ਦਾ ਹੈ ਜਿੱਥੇ ਸਾਡੀ ਚੱਲਦੀ ਹੈ ਬਾਕੀ ਨਹੀਂ ਚੱਲਦੀ ਉਹ ਕਿਹੜਾ ਕੋਨਾ ਹੈ ਵਾਲਾ ਆ ਕੋਨਾ ਹੈ ਆਪਣਾ ਆਪਣਾ ਆ ਮਾਈਂਡ ਆ ਸਰੀਰ ਇਹਦੇ ਤੇ ਸਾਡੀ ਚੱਲਣੀ ਹੈ ਤੇ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਗਏ ਵੀ ਗੁਰਬਾਣੀ ਨੇ ਸਾਨੂੰ ਇਦਾਂ ਸਮਝਾਇਆ ਫਿਰ ਆਪੇ ਸੁਣਨ ਵਾਲੇ ਨੂੰ ਲੱਗਣਾ ਵਾਹ ਜੀ ਵਾਹ ਗੁਰੂ ਗ੍ਰੰਥ ਸਾਹਿਬ ਜੀ ਕਮਾਲ ਨੇ ਇਦਾਂ ਤੇ ਇੱਛਾ ਪੂਰੀਆਂ ਹੋ ਜਾਂਦੀਆਂ ਕਿ ਸਮਝ ਕੇ ਬੰਦਾ ਕੰਮ ਕਰੇ ਮਿਹਨਤ ਕਰੇ ਤੇ ਆਪਣੇ ਮਨ ਦੀ ਇੱਛਾ ਪੂਰੀ ਕਰ ਲਵੇ ਆਪਾਂ ਗੱਲ ਕਰਦੇ ਹਾਂ ਨਾ ਕੰਮ ਤੇ ਐ ਜਾਓ ਜਿਵੇਂ ਗੁਰਦੁਆਰੇ ਜਾਈਦਾ ਤੇ ਗੁਰਦੁਆਰੇ ਕਿਉਂ ਜਾਂਦਾ ਹੈ ਵੀ ਗੁਰਦੁਆਰੇ ਮੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣ ਤੇ ਜਿਹੜਾ ਬੰਦਾ ਕਰਮ ਨੂੰ ਧਰਮ ਬਣਾ ਕੇ ਕੰਮ ਕਰੂ ਤੇ ਫਿਰ ਉਹਦੀਆਂ ਸਾਰੀਆਂ ਇਛਾਵਾਂ ਫੋਨ ਲੈਣਾ ਹੈ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਤੇ ਲੈ ਸਕਦਾ ਕਿ ਨਹੀਂ ਲੈ ਸਕਦਾ ਬਿੱਲ ਭਰ ਸਕਦਾ ਖਾਣਾ ਵਧੀਆ ਖਾ ਸਕਦਾ ਕਿਉਂ ਕਿਉਂਕਿ ਕੰਮ ਤੇ ਐ ਜਾਂਦਾ ਜਿਵੇਂ ਗੁਰਦੁਆਰੇ ਜਾਂਦਾ ਤੇ ਕਰਮ ਧਰਮ ਹੈ ਤੇ ਧਰਮ ਤੋਂ ਸਭ ਕੁਛ ਮਿਲਦਾ ਮਤਲਬ ਕੰਮ ਕਰਕੇ ਮਿਹਨਤ ਕਰਕੇ ਸਭ ਕੁਛ ਮਿਲਦਾ ਝੂਠ ਥੋੜਾ ਕੋਈ ਝੂਠ ਥੋੜਾ ਹੈ ਸਭ ਕੁਛ ਮਿਲਦਾ ਕੰਮ ਕਰ ਪਰ ਕਦੋਂ ਜਦੋਂ ਕਰਮ ਧਰਮ ਬਣਾ ਲਿਆ ਤੇ ਜੇ ਇੱਦਾਂ ਹੀ ਕਹਾਂਗੇ ਵੀ ਮੱਥਾ ਟੇਕ ਕੇ ਮਿਲ ਜਾਣਾ ਇੱਥੇ ਫਿਰ ਤੇ ਗੁਰਦੁਆਰਿਆਂ ਵਾਲੇ ਭੁੱਖੇ ਮਰਨੀ ਨਾ ਮੰਦਰਾਂ ਵਾਲੇ ਪੁਜਾਰੀ ਭੁੱਖੇ ਮਰਨੀ ਨਾ ਫਿਰ ਤੇ ਸਾਰੇ ਹੀ ਰੱਜੇ ਰੱਜੇ ਰਹਿਣ ਪਰ ਸਮਾਜ ਵਿੱਚ ਸਭ ਤੋਂ ਵੱਧ ਜੇ ਭੁੱਖੇ ਮਰਨ ਵਾਲਾ ਮਹਿਕਮਾ ਹੈ ਤੇ ਸਾਡੇ ਵਾਲੀ ਲਾਈਨ ਹੈ ਕਿ ਨਹੀਂ ਪੁਜਾਰੀ ਲਾਈਨ ਜਿਹੜੀ ਹੈ ਸਭ ਤੋਂ ਵੱਧ ਕਹਿੰਦੇ ਦੁਖੀ ਹੈ ਔਖੇ ਆ ਜੀ ਤਨਖਾਹ ਨਹੀਂ ਜੀ ਪੂਰੀ ਦਿੰਦੇ ਕਹਿੰਦੇ ਨੀ ਗੁਰਦੁਆਰਿਆਂ ਦੇ ਗ੍ਰੰਥੀ ਪਾਠੀ ਤਨਖਾਹ ਨਹੀਂ ਦਿੰਦੇ ਦੂਜਾ ਸਵਾਲ ਕਹਿੰਦੇ ਨੇ ਜੀ ਸਾਨੂੰ ਖਰਚਾ ਨਹੀਂ ਪੂਰਾ ਮਿਲਦਾ ਪੈਸੇ ਘੱਟ ਦਿੰਦੇ ਨੇ ਕਹਿੰਦੇ ਆਮ ਮਤਲਬ ਇਹ ਹੈ ਵੀ ਜੇ ਕਹਾਂਗੇ ਵੀ ਗੁਰਦੁਆਰੇ ਐ ਮੰਦਿਰ ਕੰਮ ਤੇ ਐ ਜਾਓ ਜਿਵੇਂ ਧਰਮ ਸਥਾਨ ਤੇ ਜਾਈਦਾ ਤੇ ਕੰਮ ਕਰਾਂਗੇ ਮਿਹਨਤ ਕਰਾਂਗੇ ਹੁਣ ਕਈ ਬੰਦੇ ਇੰਨੀ ਮਿਹਨਤ ਕਰਦੇ ਆ ਭਾਵੇਂ 700 ਦਿਹਾੜੀ ਦਾ ਮੰਗ ਲੈਣ ਲੋਕਾਂ ਨੂੰ ਦੇਣਾ ਪੈਂਦਾ 500 ਤੇ ਆਮ ਹੀ ਕਮਾਈ ਜਾਂਦੇ ਲੋਕ, 15,000 ਕਮਾ ਲਿਆ ਆਪੇ ਇੱਛਾ ਪੂਰੀ ਹੋ ਗਈ। ਕਰਮ ਨੂੰ ਧਰਮ ਬਣਾ ਲਵੇ ਬੰਦਾ, ਕੰਮ ਤੇ ਐਂ ਜਾਵੇ ਜਿਵੇਂ ਮੰਦਰ ਜਾਂਦਾ ਤੇ ਆਪੇ ਰੀਝਾਂ ਪੂਰੀਆਂ ਹੋ ਜਾਣ, ਇੱਛਾਵਾਂ ਆਪੇ ਪੂਰੀਆਂ ਹੋ ਜਾਣ। ਤਾਂ ਕਰਕੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਉਹ ਗੱਲਾਂ ਦੱਸੀਏ ਜਿਸ ਕਰਕੇ ਸਾਡੇ ਵੇਖਣ ਵਾਲਿਆਂ ਨੂੰ, ਆਲੇ ਦੁਆਲੇ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਸਗੋਂ ਪਿਆਰ ਪਵੇ, ਅਗਲਾ ਹੱਸੇ ਨਾ, ਅਗਲਾ ਮਜ਼ਾਕ ਨਾ ਉਡਾਵੇ। ਇੱਦਾਂ ਦੀ ਗੱਲ ਕਹੀਏ ਵੀ ਗੁਰੂ ਸਾਹਿਬ ਸਾਨੂੰ ਐਂ ਸਮਝਾਉਂਦੇ ਆ, ਵਾਹ ਜੀ ਵਾਹ, ਪੜ੍ਹਿਆ ਲਿਖਿਆ ਬੰਦਾ ਸਮਝਦਾਰ ਬੰਦਾ ਕਵੇ ਵੀ ਵਾਹ ਜੀ ਵਾਹ। ਅਸੀਂ ਕਹਿੰਦੇ ਹਾਂ ਲੱਖਾਂ ਹੀ ਵਾਹ ਵਾਹ ਕਹਿੰਦੇ ਹੈ, ਲੱਖਾਂ ਹੀ ਵਾਹ ਵਾਹ ਕਹਿੰਦੇ ਹੈ, ਉਹ ਲੱਖਾਂ ਜਿਹੜੇ ਨੇ ਜਿਹੜੇ ਵਾਹ ਵਾਹ ਕਹਿੰਦੇ ਹੈ ਉਹ ਤੇ ਗੁੱਗਿਆਂ ਨੂੰ ਵੀ ਵਾਹ ਵਾਹ ਕਹੀ ਜਾਂਦੇ ਆ, ਉਹਦੇ ਕਬਰਾਂ ਨੂੰ ਵੀ ਵਾਹ ਵਾਹ ਕਹੀ ਜਾਂਦੇ। ਹੁਣ ਮੰਨ ਲਓ ਕੋਈ ਬੰਦਾ ਇੱਥੇ ਇੰਡੀਆ 'ਚ ਪੰਜਾਬ 'ਚ ਕਵੇ ਵੇਖੋ ਜੀ ਕਿੰਨੀ ਦੁਨੀਆ ਮੱਥਾ ਟੇਕਦੀ ਹੈ, ਤੇ ਗੁੱਗਾ ਕਹੇਗਾ ਤੇ ਇੱਥੇ ਤੇ ਲੋਕ ਮੈਨੂੰ ਵੀ ਟੇਕੀ ਜਾਂਦੇ ਆ, ਸੱਪਾਂ ਨੂੰ ਵੀ ਲੋਕੀ ਟੇਕੀ ਜਾਂਦੇ ਆ। ਪਤਾ ਤਾਂ ਲੱਗਦਾ ਜੇ ਸਿਆਣਾ ਬੰਦਾ ਚੁੱਕੇ, ਸਮਝਦਾਰ ਬੰਦਾ ਜਿਹਨੂੰ ਪੂਰੀ ਨੌਲੇਜ ਹੋਵੇ ਉਹ ਚੁੱਕੇ, ਸਮਝਦਾਰ ਦਿਲੋਂ ਚੁੱਕੇ, ਅੰਦਰੋਂ ਸਤਿਕਾਰ ਕਰੇ, ਸਮਝਦੇ ਨਾ ਗੱਲ। ਜੇ ਮੰਨ ਲਓ ਅਸੀਂ ਇਹ ਕਹੀਏ ਵੀ ਬੜੀ ਦੁਨੀਆ ਮੱਥਾ ਟੇਕਦੀ ਹੈ, ਫਿਰ ਤੇ ਲੋਕੀ ਸਾਰੇ ਥਾਵਾਂ ਤੇ ਟੇਕੀ ਜਾਂਦੇ। ਤੁਸੀਂ ਛਪਾਰ ਦੇ ਮੇਲੇ ਤੇ ਜਾਓ ਤੇ ਗੁੱਗਾ ਪੂਜਦੇ ਵੇਖਿਓ, ਇਕੱਠ ਕਿੰਨੀ ਦੁਨੀਆ ਹੁੰਦੀ। ਜਰਗ ਦੇ ਮੇਲੇ ਤੇ ਚਲੇ ਜਾਓ, ਉੱਥੇ ਦੁਨੀਆ ਵੇਖ ਲਿਓ ਕਿੰਨੀ ਹੁੰਦੀ। ਪਰ ਸਮਝਦਾਰ ਬੰਦਾ ਹੋਵੇ, ਦਿਮਾਗ ਰੱਖਣ ਵਾਲਾ, ਤੇ ਉਹ ਬੰਦਾ ਚੁੱਕੇ ਫਿਰ ਪਤਾ ਲੱਗਦਾ ਜਿਹੜਾ ਸਮਝਦਾਰ ਬੰਦਾ। ਇਸ ਕਰਕੇ ਜਿਹੜੇ ਸਮਝਦਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਮਝਦਾਰ ਜ਼ਿਆਦਾ ਹੋ ਰਹੇ ਆ, ਬੱਚੇ ਪੜ੍ਹ ਲਿਖ ਰਹੇ ਆ, ਉਹ ਜਦੋਂ ਤੱਕ ਗੁਰਬਾਣੀ ਨੂੰ ਵੇਖਣ ਨਾ ਤੇ ਮਨ ਖੁਸ਼ ਹੋ ਜਾਏ ਉਹਨਾਂ ਦਾ ਵੀ ਵਾਹ ਜੀ ਵਾਹ, ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ ਅਕਲ ਲੈਣੀ ਹੈ ਤੇ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਹੀ ਰੱਬ ਦਾ ਰੂਪ ਹੈ, ਜੋਤ ਦਾ ਹੀ ਰੂਪ ਤੂੰ ਆਪ ਹੀ ਹੈ, ਰੱਬ ਦਾ ਰੂਪ ਹੈ ਤੂੰ, ਤੇ ਪਛਾਣ ਕਿਹਨੂੰ, ਆਪਣੇ ਆਪ ਨੂੰ, ਤੇ ਰੱਬ ਨੂੰ ਪਛਾਣਨਾ ਆਪਣੇ ਆਪ ਨੂੰ ਪਛਾਣਨਾ ਹੈ, ਇਹਨੂੰ ਸਮਝ ਲੈ ਇਸ ਨੁਕਤੇ ਨੂੰ। ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਪਿਆਰਿਓ, ਆਪਣੇ ਆਪ ਨਾਲ ਗੱਲਾਂ ਕਰਿਆ ਕਰੋ, ਤੇ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਆ ਨਾ ਧਿਆਨ ਨਾਲ ਕਰਿਆ ਕਰੋ, ਕਿਉਂਕਿ ਤੁਸੀਂ ਬ੍ਰਹਿਮੰਡ ਨਾਲ ਗੱਲਾਂ ਕਰਦੇ ਹੋ, ਬ੍ਰਹਿਮੰਡ ਦਾ ਹਿੱਸਾ ਹੈਗੇ ਆ ਕਿ ਨਹੀਂ ਆਪਾਂ, ਸਭ ਨਾਨਕ ਬ੍ਰਹਮ ਪਸਾਰੋ, ਸਾਰੇ ਆਪਾਂ ਕਿਹਦਾ ਹਿੱਸਾ ਆ, ਬ੍ਰਹਮ ਦਾ, ਪਰਮਾਤਮਾ ਦਾ, ਰੱਬ ਦਾ। ਜਦੋਂ ਅਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੁੰਦੇ ਹਾਂ ਤੇ ਅਸਲ ਵਿੱਚ ਰੱਬ ਨਾਲ ਹੀ ਗੱਲਾਂ ਕਰਦੇ, ਪਰਮਾਤਮਾ ਨੂੰ ਮੈਸੇਜ ਦੇ ਰਹੇ, ਆਪਣੇ ਆਪ ਨੂੰ ਮੈਸੇਜ ਵਧੀਆ ਦੇਣਾ ਹੁੰਦੇ ਆ, ਆਪਣੇ ਆਪ ਨੂੰ ਮੈਸੇਜ ਵਧੀਆ ਦੇਣਾ ਹੁੰਦਾ, ਸਹੀ ਮੈਸੇਜ ਦੇਣਾ ਹੁੰਦਾ। ਜਦੋਂ ਆਪਣੇ ਆਪ ਨਾਲ ਸੈਲਫ ਟਾਕ ਕਰਦੇ ਹਾਂ ਉਦੋਂ ਉਸ ਵੇਲੇ ਉਹ ਬ੍ਰਹਿਮੰਡ ਨਾਲ ਹੀ ਗੱਲਾਂ ਹੋ ਰਹੀਆਂ, ਰੱਬ ਨਾਲ ਹੀ ਗੱਲਾਂ ਹੋ ਰਹੀਆਂ, ਆਪਣੇ ਆਪ ਨਾਲ ਗੱਲ ਕਰਦੇ। ਤੇ ਉੱਥੇ ਜੇ ਮੈਸੇਜ ਗਲਤ ਦੇ ਦਿੱਤਾ ਬਸ ਉਹਨੇ ਉਦਾਂ ਹੀ ਫਿਰ ਬ੍ਰਹਿਮੰਡ ਨੇ ਕੰਮ ਹੀ ਉਦਾਂ ਕਰਨਾ। ਮੰਨ ਲਓ ਮੈਂ ਮੈਸੇਜ ਇਹ ਦੇ ਦਿੱਤਾ, ਛੱਡ ਪਰਾ ਅੱਜ ਐਕਸਰਸਾਈਜ਼ ਨਹੀਂ ਕਰਨੀ, ਤੇ ਰੱਬ ਨੂੰ ਕਹਿ ਦਿੱਤਾ ਵੀ ਮੈਂ ਅੱਜ ਐਕਸਰਸਾਈਜ਼ ਨਹੀਂ ਕਰਨੀ, ਉਹ ਤਿਆਰ ਹੀ ਬੈਠਾ ਤਥਾਸ ਕਹਿਣ ਲਈ ਬੈਠਾ, ਠੀਕ ਹੈ ਆਪਣੇ ਆਪ ਨੂੰ ਕਹਿ ਲਿਆ ਰੱਬ ਨੂੰ ਕਹਿ ਲਿਆ। ਹੁਣ ਤੁਸੀਂ ਇੱਥੇ ਬੈਠੇ ਤੁਸੀਂ ਕਹੋ ਵੀ ਮੈਂ ਦੀਵਾਨ ਸੁਣਨਾ, ਆਪਣੇ ਸੈਲਫ ਟਾਕ ਕਰੋ, ਉਹਨੇ ਕਹਿਣਾ ਅੱਛਾ ਤਥਾਸ ਤੂੰ ਸੁਣ ਲੈ, ਤੂੰ ਇੱਕ ਮੈਸੇਜ ਗੱਲ ਕਰ ਆਪਣੇ ਆਪ ਨਾਲ, ਚੱਲੀਏ ਆਪਾਂ ਨਹੀਂ ਸੁਣ ਸਕਦੇ। ਉਹਨੇ ਉਸੇ ਵੇਲੇ ਅੰਦਰੋਂ ਬੋਲ ਪੈਣਾ, ਕਹਿਣਾ ਤਥਾਸ ਤੂੰ ਚੱਲ ਚੱਲੀਏ, ਹਾਂ ਚ ਹਾਂ ਮਿਲਾ ਜਾ, ਤੂੰ ਕਹਿ ਪ੍ਰਸ਼ਾਦੇ ਦੋ ਹੀ ਛਕਣੇ, ਢਿੱਡ ਵੱਧ ਰਿਹਾ ਦੋ ਪ੍ਰਸ਼ਾਦੇ ਵਾਧੂ ਹੈ, ਤੂੰ ਆਪਣੇ ਆਪ ਨਾਲ ਗੱਲ ਧਿਆਨ ਨਾਲ ਕਰ, ਸੁਚੇਤ ਹੋ ਕੇ ਕਰ। ਉਹਨੇ ਕਹਿਣਾ ਠੀਕ ਹੈ ਓਕੇ ਤਥਾਸਤੁ, ਤੂੰ ਮੈਸੇਜ ਦੇ ਦੇ ਸਵਾਦ ਲੱਗ ਰਿਹਾ ਇੱਕ ਹੋਰ, ਉਹਨੇ ਕਹਿਣਾ ਓਕੇ, ਫਿਰ ਕਹਿਣਾ ਇੱਕ, ਉਹਨੇ ਕਹਿਣਾ ਠੀਕ ਹੈ ਉਹਨੇ ਠੀਕ ਠੀਕ ਹੀ ਕਰਨਾ ਹੈ। ਤੂੰ ਉੱਠ ਪਏ ਉਹਨੇ ਕਹਿਣਾ ਠੀਕ, ਤੂੰ ਕਹਿ ਮੈਂ ਨਹੀਂ ਉੱਠਣਾ ਉਹਨੇ ਕਹਿਣਾ ਠੀਕ। ਮਤਲਬ ਆਪਣੇ ਆਪ ਨਾਲ ਜੋ ਗੱਲਾਂ ਕਰਦਾ ਹੈ ਇਹ ਰੱਬ ਨਾਲ ਗੱਲਾਂ। ਮੈਂ ਬੇਈਮਾਨੀ ਕਰ ਲਾ ਲਾਲਾ ਮਾੜਾ ਜਿਹਾ ਇੱਥੇ ਥੋੜਾ ਜਿਹਾ ਵੀ ਜੇ 20,000 ਨਿਕਲਦਾ ਹੈ ਤੇ ਵਿੱਚੋਂ ਕੱਢ ਲਈਏ। ਉਹਨੇ ਕਹਿਣਾ ਤਥਾਸਤੂ, ਚੱਕ ਦੇ ਫੱਟੇ। ਤੇ ਜੇ ਤੂੰ ਕਹੇਗਾ ਵੀ ਨਾ ਮਾਣਾ ਬੇਈਮਾਨੀ ਨਹੀਂ ਕਰਨੀ, ਉਹਨੇ ਕਹਿਣਾ ਆ ਵੀ ਠੀਕ ਹੈ। ਉਹ ਠੀਕ ਹੀ ਕਹਿੰਦਾ, ਗਲਤ ਤੇ ਕਹਿੰਦਾ ਹੀ ਨਹੀਂ। ਕਹਿੰਦੇ ਚਾਹੇ ਔਰੰਗਜ਼ੇਬ ਬਣ ਜਾ ਤੇ ਚਾਹੇ ਗੁਰੂ ਗੋਬਿੰਦ ਸਿੰਘ ਬਣ ਜਾ, ਪਰਸਨੈਲਿਟੀ ਜਿੱਦਾਂ ਦੀ ਮਰਜ਼ੀ ਬਣਾ ਲੈ ਤੇਰੀ। ਉਹ ਇੱਕੋ ਹੀ ਗੱਲ ਕਹਿਣੀ ਜਾਣਦਾ ਹੈ ਤਥਾਸਤ, ਕੁਦਰਤ ਇੱਕੋ ਹੀ ਗੱਲ ਕਹਿੰਦੀ ਹੈ ਤਥਾਸਤ, ਹੋਰ ਕੁਛ ਨਹੀਂ ਕਹਿੰਦੀ। ਠੀਕ ਹੈ ਕਹਿੰਦੀ ਹੈ, ਗਲਤ ਤੇ ਕਹਿੰਦੀ ਨਹੀਂ। ਕਿੱਡੀ ਵੱਡੀ ਗੱਲ ਹੈ। ਸਾਡੇ ਲੋਕੀ ਕਹਿੰਦੇ ਸੀ ਵੱਧ ਤੋਂ ਵੱਧ ਬੱਚੇ ਚਾਹੀਦੇ ਜੀ, ਉਹ ਕਹਿੰਦੀ ਸੀ ਕੁਦਰਤ ਕਹਿੰਦੀ ਸੀ ਤਥਾਸਤ, ਮਤਲਬ ਰੱਬ ਕਹਿੰਦਾ ਸੀ, ਬ੍ਰਹਿਮੰਡ ਕਹਿੰਦਾ ਸੀ ਤਥਾਸਤ। ਹੁਣ ਕਹਿੰਦੇ ਆ ਦੋ ਹੀ ਚਾਹੀਦੇ ਆ, ਕਹਿੰਦੇ ਤਥਾਸਤ। ਫੈਸਲਾ ਕਰਨ ਨੂੰ ਇੱਕ ਹੀ ਚਾਹੀਦਾ ਤਥਾਸਤ, ਤੁਹਾਡੀ ਸੁਰ ਨਾਲ ਸੁਰ ਮਿਲਾਓ, ਹਾਂ ਚ ਹਾਂ ਮਿਲਾਓ, ਕੁਦਰਤ ਇੱਦਾਂ ਦੀ। ਤਾਂ ਕਰਕੇ ਚੇਤਾ ਰੱਖੋ, ਜਿੱਦੇ ਆਪਣੇ ਆਪ ਨਾਲ ਗੱਲ ਕਰਦੇ ਹੋ ਬਹੁਤ ਧਿਆਨ ਨਾਲ ਕਰਿਆ, ਬੜਾ ਸੁਚੇਤ ਹੋ ਅਵੇਅਰ ਹੋ ਕੇ ਗੱਲ ਕਰਨੀ ਚਾਹੀਦੀ, ਚੇਤੰਨ ਹੋ ਕੇ, ਚੇਤੰਨ ਹੋ ਕੇ ਵੀ ਇਹ ਮੈਸੇਜ ਜਿਹੜਾ ਮੈਂ ਦੇਣ ਲੱਗਾ ਇਹ ਰੱਬ ਨੂੰ ਦੇਣ ਲੱਗਾ, ਜਿਹੜਾ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਇਹ ਉਹਦੇ ਨਾਲ ਹੋ ਰਹੀਆਂ, ਇਹ ਰਿਐਲਿਟੀ ਹੈ। ਰੱਬ ਬੰਦੇ ਚ ਹੈਗਾ ਕਿ ਨਹੀਂ? ਵਿੱਚ ਨਹੀਂ ਹੈਗਾ, ਬੰਦਾ ਹੀ ਰੱਬ ਦਾ ਹਿੱਸਾ ਹੈ, ਪਰਮਾਤਮਾ ਦਾ ਹੀ ਰੂਪ ਆ, ਸਾਰਾ ਕੁਛ ਪਰਮਾਤਮਾ ਦਾ ਰੂਪ ਹੈ ਤੇ ਅਸੀਂ ਵੀ ਹਾਂ। ਤੇ ਸੈਲਫ ਟਾਕ ਕਰਨ ਲੱਗਿਆ ਬਹੁਤ ਅਵੇਅਰ ਹੋਣਾ ਚਾਹੀਦਾ ਬੰਦਾ, ਚੇਤੰਨ ਹੋਣਾ ਚਾਹੀਦਾ। ਗਲਤ ਗੱਲ ਕਰਦਾ ਹੈਗਾ ਤੇ ਉਹੀ ਹੋ ਜੂ, ਤੇ ਸਾਡੇ ਜਦੋਂ ਆਪਾਂ ਗਲਤ ਗੱਲਾਂ ਹੀ ਸ਼ੁਰੂ ਕਰਦੇ ਹਾਂ ਅਸੀਂ ਆਪਣੇ ਆਪ ਨਾਲ ਪਹਿਲਾਂ ਗੱਲ ਕਰ ਲੈਂਦੇ ਆ ਵੀ ਅੱਜ ਪਰੌਂਠੇ 3 ਖਾਣੇ ਨੇ ਗੋਭੀ ਵਾਲੇ, ਉਹ ਕਹਿੰਦਾ ਠੀਕ ਹੈ। ਤੇ ਜਦੋਂ ਅਸੀਂ ਐਂ ਕਹਿੰਦੇ ਹੁੰਦੇ ਹਾਂ ਵੀ ਨਹੀਂ 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 ਆਪਾਂ ਵੇਟ ਘਟਾਵਾਂਗੇ, ਵੇਟ ਘਟਾਉਣਾ ਹੁਣ 10 ਕਿਲੋ ਘਟਾਵਾਂਗੇ, ਉਹ ਕਹਿੰਦਾ ਵਾਹ ਜੀ ਵਾਹ ਤਥਾਸਤ। ਉਹਦੀ ਬੋਲ ਪੈਂਦਾ ਅੰਦਰੋਂ। ਮੈਸੇਜ ਬੜੇ ਧਿਆਨ ਨਾਲ ਦੇਣਾ, ਜਿਹੜਾ ਵੀ ਮੈਸੇਜ ਤੁਸੀਂ ਦੇਣਾ ਬੜੇ ਧਿਆਨ ਨਾਲ ਦੇਣਾ। ਇਹਨੂੰ ਕਹਿੰਦੇ ਨੇ ਜਾਗ ਲੈ ਹੋ ਰੇ ਮਨਾ,
ਜਾਗ
ਕਦੋਂ? ਜਦੋਂ ਰੱਬ ਨਾਲ ਗੱਲ ਕਰਦਾ ਹੁੰਦਾ, ਜਦੋਂ ਰੱਬ ਨਾਲ ਗੱਲਾਂ ਕਰਦਾ ਹੈ ਇਹਨੂੰ ਕਹਿੰਦੇ ਅਵੇਅਰ ਹੋਣਾ। ਇਹਨੂੰ ਕਹਿੰਦੇ ਨੇ ਸੁੱਤਾ ਪਿਆ ਹੀ ਮੈਸੇਜ ਦੇਈ ਜਾਂਦਾ, ਉਹ ਸੁਣ ਲੈਂਦਾ ਸੁੱਤਾ ਸੁੱਤਾ ਹੀ। ਕਈ ਬਰੜਾਉਂਦੇ ਹੁੰਦੇ ਨੇ ਨਾ ਬੰਦੇ ਰਾਤ ਨੂੰ, ਕਈ ਤੇ ਉੱਠ ਕੇ ਬਾਹਰ ਵੀ ਤੁਰ ਜਾਂਦੇ ਨੇ ਸੁੱਤੇ ਪਏ, ਬਰੜਾਉਂਦੇ ਨੇ, ਬੜਾਉਂਦੇ ਵੀ ਕਹਿੰਦੇ ਨੇ ਆਪਾਂ। ਇਸੇ ਤਰ੍ਹਾਂ ਅਸੀਂ ਕਈ ਵਾਰੀ ਜੋ ਕਹਿ ਰਹੇ ਹਾਂ ਸੁੱਤੇ ਪਈ ਗਈ ਜਾਂਦੇ ਹਾਂ, ਸੁੱਤਿਆ ਪਈ ਬੰਦਾ ਕਰੀ ਜਾਂਦਾ ਸਭ ਕੁਛ। ਬਹੁਤ ਅਵੇਅਰ ਹੋ ਕੇ ਰਹਿਣਾ ਚਾਹੀਦਾ ਜ਼ਿੰਦਗੀ ਦੀ ਟਰੈਕ ਤੋਂ। ਜੇ ਗੱਡੀ ਇੱਕ ਵਾਰੀ ਲੈ ਜੇ ਮੁੜ ਕੇ ਲੈ ਹੀ ਜਾਂਦੀ ਹੈ, ਇਹ ਫਿਰ ਸੈੱਟ ਨਹੀਂ ਹੋ ਸਕਦੀ। ਕੱਟ ਉਹ ਮਾਰੇ ਜਿਹਨੂੰ ਮਾਰਨਾ ਆਉਂਦਾ ਹੈ। ਕਈ ਬੰਦੇ ਨਾ ਉੱਥੇ ਮਹਾਂਪੁਰਸ਼ ਜਾ ਰਹੇ ਸੀ, ਟਰੱਕ ਵਾਲੇ ਨੇ ਮਾੜਾ ਜਿਹਾ ਟੇਢਾ ਜਿਹਾ ਕਰਤਾ, ਡਰਾਈਵਰ ਨੂੰ ਚੜ ਗਿਆ ਗੁੱਸਾ, ਅੱਗੋਂ ਕੱਟ ਮਾਰਦਾ ਵੀ ਮੈਂ ਟਰੱਕ ਵਾਲੇ ਨੂੰ ਕੱਟ ਮਾਰਦਾ। ਹੁਣ ਮਰਸਡੀ ਗੱਡੀ ਤੇ ਟਰੱਕ ਵਾਲੇ ਨੂੰ ਕੱਟ ਕਿੱਥੇ ਵੱਜਣਾ? ਉਹ ਟਰੱਕ ਉਹਨੂੰ ਮਾਰਿਆ ਕੱਟ, ਉਹਦੇ ਤੇ ਕੁਛ ਵੀ ਨਹੀਂ ਵਿਗੜਿਆ, ਸਾਰੀ ਡਿੱਗੀ ਭੰਨ ਲਈ ਆਪਣੀ। ਕੱਟ ਉਹ ਮਾਰੇ ਜਿਹਨੂੰ ਮਾਰਨਾ ਆਉਂਦਾ। ਕਲਾਬਾਜ਼ੀ ਉਹ ਕਰੇ ਨਾ, ਹੁਣ ਮੋਟਰਸਾਈਕਲ ਤੇ ਐ ਕਲਾਬਾਜ਼ੀ ਕਰੇ ਬੰਦਾ, ਉਹਦੀ ਪਤਾ ਲੱਗੇ ਵੀ ਉਹ ਗਿਆ ਹੈ ਕਿ ਨਹੀਂ। ਮਤਲਬ ਟਰੈਕ ਤੋਂ ਐ ਕਈ ਬੰਦੇ ਸਟੇਅਰਿੰਗ ਹਿਲਾ ਤੇ ਲੈਂਦੇ ਨੇ, ਮੁੜ ਕੇ ਠੀਕ ਨਹੀਂ ਕਰ ਪਾਉਂਦੇ, ਹਿੱਲ ਤੇ ਜਾਂਦੇ, ਸੈੱਟ ਨਹੀਂ ਮੁੜ ਕੇ ਕਰਨਾ ਆਉਂਦਾ। ਜ਼ਿੰਦਗੀ ਦੀ ਲਾਈਨ ਨੂੰ ਸਹੀ ਰੱਖਣਾ ਹੁੰਦਾ, ਟਰੈਕ ਤੇ ਰਹਿਣਾ ਹੁੰਦਾ। ਤੇ ਇੱਕ ਵਾਰ ਵੀ ਜੇ ਕੱਟ ਮਾਰਤਾ ਹਿੱਲ ਗਿਆ, ਮੁੜ ਕੇ ਨਹੀਂ ਟਰੈਕ ਤੇ ਆ ਸਕਦਾ। ਤੇ ਅਵੇਅਰ ਹੋ ਕੇ ਗੱਡੀ ਚਲਾਉਣੀ ਪੈਂਦੀ ਹੈ, ਜ਼ਿੰਦਗੀ ਦੀ ਗੱਡੀ ਅਵੇਅਰ ਹੋ ਕੇ ਚਲਾਉਣੀ ਪੈਂਦੀ ਹੈ। ਬਹੁਤ ਧਿਆਨ ਨਾਲ ਮੈਸੇਜ ਦੇਣੇ ਹੁੰਦੇ ਨੇ ਆਪਣੇ ਆਪ ਦਾ, ਇਹ ਚੇਤਾ ਪਰਖਣ ਵਾਲਾ ਨੁਕਤਾ ਹੈ। ਜਿੰਨੀਆਂ ਗੱਲਾਂ ਤੁਸੀਂ ਇਸ ਵੇਲੇ ਆਪਣੇ ਅੰਦਰ ਕਰ ਰਹੇ ਹੋ, ਰੱਬ ਨਾਲ ਕਰ ਰਹੇ ਹੋ। ਬਹਿਣਾ ਤਾਂ ਵੀ ਰੱਬ ਨੂੰ ਮੈਸੇਜ ਦਿੱਤਾ ਹੈ, ਤੇ ਉੱਠ ਕੇ ਜਾਣਾ ਇਹ ਵੀ ਰੱਬ ਨੂੰ ਮੈਸੇਜ ਦਿੱਤਾ ਹੈ। ਤੁਸੀਂ ਖੁਦ ਹੀ ਆਪਣੇ ਰੱਬ ਹੋ, ਜੋ ਆਪਣੇ ਆਪ ਨੂੰ ਕਹਿੰਦੇ ਹੋ ਬੜੇ ਧਿਆਨ ਨਾਲ ਆਖਿਆ ਕਰੋ, ਉਹੀ ਹੋ ਜੋ ਤੁਸੀਂ ਕਹਿ ਰਹੇ ਹੋ, ਸੇਮ ਹੀ ਹੋ, ਤਜਰਬਾ ਕਰਕੇ ਵੇਖੋ, ਉਵੇਂ ਹੀ ਹੋਈ, ਉਵੇਂ ਹੀ ਕਰਦਾ ਬ੍ਰਹਿਮੰਡ। ਜਿਹਨੂੰ ਮਹਾਰਜ ਕਹਿੰਦੇ ਨੇ ਤਮ ਸੰਸਾਰ ਚਰਨ ਲੱਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ, ਪਸਰਿਆ ਹੋਇਆ ਬ੍ਰਹਮ ਤੇ ਤੂੰ ਬ੍ਰਹਿਮੰਡ ਦਾ ਛੋਟਾ ਜਿਹਾ ਹਿੱਸਾ। ਰੱਬ ਨਾਲ ਗੱਲਾਂ ਕਰੋ, ਆਪਣੇ ਆਪ ਨਾਲ ਕਰੋ, ਪਰ ਕਰਿਓ ਅਵੇਅਰ ਹੋ ਕੇ, ਸੁੱਤੇ ਪਏ ਨਾ ਕਰਿਓ, ਜਾਗ ਕੇ। ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਹਾ ਗਾਫਲ ਸੋਇਆ। ਇਹਨੂੰ ਮਹਾਰਾਜ ਕਹਿੰਦੇ ਨੇ ਜਾਗਣ ਦੀ ਗੱਲ ਕਰਦੇ ਨੇ, ਆਪਣੇ ਆਪ ਨੂੰ ਕਹਿਣਾ।
ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਓਏ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਸੁੱਤਿਆ ਤੂੰ ਕਿਉਂ ਨਹੀਂ ਜਾਗ, ਬੋਲਿਆ ਕਰੋ, ਹਰ ਵਾਰੀ ਕਹਿਣਾ ਨਾ ਪਵੇ, ਸੁੱਤਿਆ ਤੂੰ ਕਿਉਂ ਨਹੀਂ ਜਾਗ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਜਗਾਵੇ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਓਏ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ।
ਗੱਜ ਕੇ ਸੁੱਤੇ ਆ ਤੂੰ ਜਾਗ,
ਓਏ ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤੇ ਆ ਤੂੰ ਕਿਉਂ ਨਹੀਂ ਜਾਗਦਾ, ਵਾ ਵਾ ਵਾ, ਸੁੱਤੇ ਆ ਤੂੰ ਕਿਉਂ ਨਹੀਂ ਜਾਗਦਾ, ਬਾਣੀ ਕਹਿੰਦੀ ਸੁੱਤੇ ਆ ਤੂੰ ਕਿਉਂ ਨਹੀਂ ਜਾਗਦਾ, ਵਾ 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 ਵਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਬਾਣੀ ਕਹਿੰਦੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਬਾਬਾ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਬਾਣੀ ਕਹਿੰਦੀ
ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰ ਜੀ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ,
ਵਾਜਾ ਮਾਰ ਕੇ ਜਗਾਵੇ ਬਾਣੀ,
ਸੁੱਤਿਆ ਕਿਉਂ ਨਹੀਂ ਜਾਗ। ਰਿਹਾ ਕਿਉਂ ਨਹੀਂ ਜਾਗਦਾ ਆਲ ਕੇ ਜਗਾਵੇ ਤੈਨੂੰ ਬਾਣੀ ਸੁਧਿਆ ਕਿਉਂ ਨਹੀਂ ਜਾਗਦਾ ਆਲ ਕੇ ਜਗਾਵੇ ਤੈਨੂੰ ਬਾਣੀ ਸੁਧਿਆ ਤੂੰ ਕਿਉਂ ਨਹੀਂ ਜਾਗਦਾ
ਸਤਿਗੁਰੂ ਵਾਰ ਵਾਰ ਜਗਾਉਂਦੇ ਹੈ ਸਮਝਾਉਂਦੇ ਹੈ ਆਵਾਜ਼ਾਂ ਦਿੰਦੇ ਹੈ ਜਾਗ ਤੇ ਜੋ ਵੀ ਕਰਦਾ ਹੈ ਜੋ ਸੋਚਦਾ ਹੈ ਅਵੇਅਰ ਹੋ ਕੇ ਸੋਚ ਉਦਾਂ ਹੀ ਬਣ ਜਾਣਾ ਸਾਰਾ ਕੁਝ ਮੰਨ ਲਓ ਆਪਾਂ ਮੈਂ ਸੋਚਦਾ ਸੀ ਮੈਂ ਹੁਣ ਨੋਟ ਕਰਦਾ ਬਈ ਐਤਵਾਰ ਹੀ ਪ੍ਰੋਗਰਾਮ ਕਰ ਲਿਆ ਕਰਾਂਗੇ ਐਂ ਕਹਿ ਲਓ ਅੰਦਰ ਵਾਲਾ ਕਹਿੰਦਾ ਠੀਕ ਹੈ ਵਧੀਆ ਇੱਕੋ ਹੀ ਠੀਕ ਹੈ ਇੱਕੋ ਹੀ ਬਹੁਤ ਹੈ ਵਾਧੂ ਹੁੰਦਾ ਇੱਕੋ ਹੀ ਏਦਾਂ ਹੀ ਹੋਣਾ ਤੇ ਜੇ ਕਹੀਏ ਨਹੀਂ ਚਲੋ ਦੋ ਲਾ ਲਿਆ ਠੀਕ ਹੈ ਹੁਣ ਮਨ ਭਾਨ ਆਪਾਂ 9 ਮਹੀਨੇ 3 ਪ੍ਰੋਗਰਾਮ ਕਰਦੇ ਸੀ ਹਫ਼ਤੇ 'ਚ ਤੇ ਅੱਜ ਮੈਂ ਮੈਸੇਜ ਆਪਣੇ ਆਪ ਨੂੰ ਪਤਾ ਕੀ ਦਿੱਤਾ ਵੀ 3 ਹੀ ਕਰੀਏ ਵੀ ਸ਼ੁੱਕਰ ਵੀ ਕਰੀਏ ਸ਼ਨੀ ਵੀ ਕਰੀਏ ਐਤਵਾਰ ਵੀ ਕਰੀਏ ਆਪਣੇ ਆਪ ਨੂੰ ਏਦਾਂ ਹੀ ਕਹਿਣਾ ਪੈਣਾ ਹੈ ਉਹ ਫਟਾਫਟ ਅੱਛਾ ਜੇ ਮਹੀਨਾ ਕੁ 2 ਮਹੀਨੇ ਤੁਸੀਂ ਇੱਕ ਮੈਸੇਜ ਹੀ ਦੇਈ ਜਾਓਗੇ ਫਿਰ ਉਹ ਪੱਕਾ ਹੋ ਜਾਂਦਾ ਉਹੀ ਪੱਕੀ ਜਾਂਦਾ ਉਹਨੂੰ ਉਹਦੇ ਚ ਕੋਈ ਫਰਕ ਨਹੀਂ ਸਾਨੂੰ ਸੁਣਾਉਣਾ ਕੀ ਹੈ ਇਹ ਵੇਖਣਾ ਅਸੀਂ ਮੈਸੇਜ 3 ਦਾ ਦੇਣਾ ਕਿ 1 ਦਾ ਦੇਣਾ ਇਹ ਸਾਡੀ ਮਰਜ਼ੀ ਚੱਲਦੀ ਇਸ ਕਰਕੇ ਅਸੀਂ ਨਾ ਬਹੁਤ ਅਵੇਅਰ ਰਹਿਣਾ ਚਾਹੀਦਾ ਜ਼ਿੰਦਗੀ ਵਿੱਚ ਇੱਕ ਵਾਰੀ ਬਸ ਜੇ ਲੰਘ ਗਿਆ ਟਾਈਮ ਸਮਾਂ ਲੰਘ ਗਿਆ ਉਹ ਫਿਰ ਮੁੜ ਕੇ ਹੱਥ ਨਹੀਂ ਆਉਂਦਾ ਪੈਣਾ ਪਿੱਛੇ ਰਹਿ ਜਾਂਦਾ ਸਾਰਾ ਕੁਛ ਤਾਂ ਕਰਕੇ ਚਾਹਵਾਂਗੇ ਤੇ ਆਪਣੀ ਨਾ ਮੈਂ ਜਿੱਦਾਂ ਹੁਣ ਤੁਸੀਂ ਜੇ ਨੈੱਟ ਤੇ ਚੈੱਕ ਕਰੋ ਨੈੱਟ ਤੇ ਚੈੱਕ ਕਰੋ ਪਰਸਨੈਲਿਟੀ ਡਿਸਆਰਡਰ ਨਾਂ ਦੀ ਬਿਮਾਰੀ ਹੁੰਦੀ ਹੈ ਇੱਕ ਬੰਦੇ ਵਿੱਚ ਕਈ ਵਾਰੀ 4-4 ਪਰਸਨੈਲਿਟੀਆਂ ਵੀ ਹੁੰਦੀਆਂ ਇੱਕ ਬੰਦੇ ਵਿੱਚ 10 ਪਰਸਨੈਲਿਟੀਆਂ ਤੇ ਡਾਕਟਰਾਂ ਨੇ ਖੋਜ ਕੀਤੀ ਕਹਿੰਦੇ ਇੱਕ ਬੰਦੇ 'ਚ 200 ਪਰਸਨੈਲਿਟੀਜ਼ ਵੀ ਹੋ ਸਕਦੀਆਂ ਹਨ 200 ਸ਼ਖਸੀਅਤਾਂ ਇੱਕ ਬੰਦੇ 'ਚ ਹੋ ਸਕਦੀਆਂ ਐਡਾ ਜਿਹੜਾ ਦਿਮਾਗ ਹੈ ਸਾਡਾ 200 ਬੰਦੇ ਦੀ ਮੈਂਬਰੀ ਇੱਕ ਬੰਦੇ 'ਚ ਹੀ ਹੋ ਸਕਦੀ ਹੈ ਇੱਕ ਬੰਦੇ 'ਚ ਦਿਮਾਗ ਇੱਕ ਹੈ ਰਹਿੰਦੇ ਆਹ ਜਿਹੜਾ ਦਿਮਾਗ ਹੈ ਇਹਦੇ ਵਿੱਚ ਮੈਂਬਰੀ 20 ਬੰਦਿਆਂ ਦੀ ਜੇ ਸੇਵ ਹੈ ਤੇ ਸਮਝ ਲਓ ਇੱਕ ਬੰਦੇ ਦੀ ਦੇਹ ਵਿੱਚ ਆ ਦਿਮਾਗ 'ਚ ਦੇਹ ਇੱਕ ਤੇ ਵਿੱਚ ਬੰਦੇ 20 ਰਹਿ ਰਹੇ ਆ ਰਹਿ ਸਕਦੇ ਆ ਜਿਹੜੇ ਬੰਦੇ ਕਈ ਹੁਣ ਮੰਨ ਲਓ ਕਹਿੰਦੇ ਜੀ ਭੂਤ ਪ੍ਰੇਤ ਹੁੰਦੇ ਹੈ ਯੇ ਵੋ ਉਹ ਤੇ ਚਲੋ ਸਾਨੂੰ ਪਤਾ ਵੀ ਬਹੁਤ ਸਾਰੀ ਵੱਡੀ ਬਕਵਾਸ ਹੈ ਇਹਦੇ ਨਾਂ ਤੇ ਧੰਦਾ ਚੱਲਦਾ ਤਾਂ ਇਹਦੇ ਨਾਂ ਤੇ ਭੂਤਾਂ ਦੇ ਨਾਂ ਤੇ ਹੁਣ ਪਿਛਲੇ ਕਈ ਸਾਲਾਂ ਤੋਂ ਕਦੋਂ ਵੇਖਿਆ ਕਦੇ ਵੀ ਭੂਤ ਪ੍ਰੇਤ ਅੱਜ ਕੱਲ੍ਹ ਘੱਟ ਨਹੀਂ ਗਏ ਕਿੰਨਾ ਫਰਕ ਪੈ ਗਿਆ ਅੱਗੇ ਨਾਲੋਂ ਫਰਕ ਨਹੀਂ ਪਿਆ ਕਿਉਂ ਪੈ ਗਿਆ ਭਲਾ ਹੁਣ ਕੈਮਰਿਆਂ ਵਾਲੇ ਵੀਡੀਓ ਬਣਾ ਲੈਣਗੇ ਬੇਬੇ ਨੇ ਸਿਰ ਘੁਮਾ ਦੇਣਾ ਕਿਸੇ ਨੇ ਵੀਡੀਓ ਬਣਾ ਲੈਣੀ ਅਗਲੇ ਨੇ ਨੈੱਟ ਤੇ ਚਾੜ ਦੇਣੀ ਤੇ ਫਿਰ ਅਗਲੀ ਕੁੜਮਣੀ ਬਣੂ ਜਦੋਂ ਤੇ ਲੋਕਾਂ ਨੇ ਕਹਿਣਾ ਵੀ ਤੇਰੀ ਤੇ ਸੱਸ ਖੇਡਦੀ ਤੇਰੀ ਮਾਂ ਤੇ ਖੇਡਦੀ ਉਹਨੇ ਰੌਲਾ ਪਾ ਦੇਣਾ ਵੀ ਤੇਰਾ ਤੇ ਸਿਰ ਘੁਮਾਉਂਦੀ ਹੈ ਤੇ ਅੱਗੇ ਨਾਲੋਂ ਨੇ ਜੇ ਤੁਹਾਨੂੰ ਇਹ ਲੱਗਦਾ ਵੀ ਬੀਬੀਆਂ 'ਚ ਭੂਤ ਘੱਟ ਆਉਂਦੇ ਹੈ ਬੀਬੀਆਂ ਵਾਲੇ ਜਿਹੜੇ ਭੂਤ ਨੇ ਅਸਲ 'ਚ ਕੈਮਰਿਆਂ ਤੋਂ ਡਰੇ ਹੋਏ ਹੈ ਵੀ ਵੀਡੀਓ ਬਣਾ ਲੈਣਗੇ ਨੈੱਟ ਤੇ ਚੜ੍ਹ ਜੂ ਸਾਰੀ ਦੁਨੀਆ 'ਚ ਜਲੂਸ ਨਿਕਲ ਜਾਣਾ ਤੇ ਅੱਗੇ ਨਾਲੋਂ ਭੂਤ ਘੱਟ ਨਹੀਂ ਆਉਂਦੇ ਭਲਾ ਜਿਵੇਂ ਬਾਬੇ ਕੈਮਰਿਆਂ ਤੋਂ ਡਰਦੇ ਹੈ ਲੀਡਰ ਅੱਜ ਕੱਲ੍ਹ ਸਟਿੰਗ ਓਪਰੇਸ਼ਨ ਹੋ ਜਾਂਦਾ ਨਾ ਉਹ ਵੇਖ ਕੇ ਉਦਾਂ ਉਹਨਾਂ ਨੂੰ ਡਰ ਲੱਗਦਾ ਵੀ ਭੂਤ ਵੀ ਡਰਦੇ ਆ ਵੀ ਕਿਤੇ ਆ ਨਾ ਜਾਣ ਵੀਡੀਓ ਬਣਾ ਲੂ ਅਗਲਾ ਜਲੂਸ ਨਿਕਲ ਜਾਣਾ ਸਾਰੀ ਦੁਨੀਆ ਹੁਣ ਜੇ ਤੁਸੀਂ ਗਹਿਰਾਈ ਨਾਲ ਵੇਖੋਗੇ ਜੇ ਇੰਟਰਨੈਟ ਤੇ ਚੈੱਕ ਕਰੋਗੇ ਤੇ ਪਰਸਨੈਲਿਟੀ ਡਿਸਆਰਡਰ ਦੀ ਬਿਮਾਰੀ ਵੀ ਹੁੰਦੀ ਹੈ ਇੱਕ ਬੰਦੇ ਵਿੱਚ ਕਈ ਕਈ ਪਰਸਨੈਲਿਟੀਆਂ ਹੁੰਦੀਆਂ ਉਹ ਕੀ ਹੁੰਦਾ ਕਿਸੇ ਬੰਦੇ ਨੂੰ ਬੰਦਾ ਪੜ੍ਹੀ ਜਾਂਦਾ ਪੜ੍ਹੀ ਜਾਂਦਾ ਪੜ੍ਹੀ ਜਾਂਦਾ ਉਸ ਉਹੀ ਸਿਰ ਚੜ੍ਹ ਕੇ ਬੋਲਣ ਲੱਗ ਜਾਂਦਾ ਮਤਲਬ ਉਹਦਾ ਉਹਦੇ ਦਿਮਾਗ ਦੇ ਵਿੱਚ ਉਹੀ ਵੜ ਜਾਂਦਾ ਚਾਲ ਢਾਲ ਸਾਰਾ ਕੁਛ ਹੀ ਉਹਦੇ ਵਾਲਾ ਲੈ ਆਉਂਦਾ ਕਿਸੇ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਹੈ ਕਿ ਆਪਣੇ ਆਪ ਨੂੰ ਉਹੀ ਸਮਝਣ ਲੱਗ ਜਾਂਦਾ ਹੈ ਆਪਣੇ ਆਪ ਨੂੰ ਸਮਝਣ ਹੀ ਉਹ ਲੱਗ ਜਾਂਦਾ ਤੇ ਤੁਰਨ ਵੀ ਉਵੇਂ ਲੱਗ ਜਾਂਦਾ ਸਟਾਈਲ ਕੱਪੜਿਆਂ ਦਾ ਵੀ ਉਦਾਂ ਕਰ ਲੈਂਦਾ ਉਹਨੂੰ ਇੰਨਾ ਸੁਣਦਾ ਇੰਨਾ ਸੁਣਦਾ ਇੰਨਾ ਸੁਣਦਾ ਕਿ ਉਹਦਾ ਪ੍ਰਭਾਵ ਇਦਾਂ ਪੈਂਦਾ ਵੀ ਮੈਂ ਉਹਦਾ ਹੀ ਰੂਪ ਹਾਂ ਮੈਂ ਹੀ ਉਹ ਹਾਂ ਉਹਨੂੰ ਸਮਝ ਸਮਝ ਕੇ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂਆ ਇਹ ਇਦਾਂ ਹੈ ਵੀ ਤੂੰ ਉਹਦੇ ਬਾਰੇ ਪੜ੍ਹ ਪੜ੍ਹ ਕੇ ਕਈ ਬੰਦੇ ਕਿਸੇ ਹਿਸਟਰੀ ਦੇ ਵਿੱਚ ਕਿਸੇ ਕਹਾਣੀ ਨੂੰ ਕਿਸੇ ਰਾਣੀ ਬਾਰੇ ਕਿਸੇ ਰਾਜੇ ਬਾਰੇ ਪੜ੍ਹੀ ਜਾਂਦੇ ਮੁੜ ਕੇ ਉਹ ਆਪਣੇ ਆਪ ਨੂੰ ਉਹੀ ਰਾਜਾ ਸਮਝਣ ਲੱਗ ਜਾਂਦਾ ਤੇ ਸੱਚੀ ਮੰਨ ਜਾਂਦਾ ਉਹਦਾ ਅੰਦਰ ਦਿਮਾਗ 'ਚ ਵੀ ਮੈਂ ਉਹੀ ਹਾਂ ਇੱਕਦਮ ਉਹ ਆਮ ਬੰਦਾ ਹੈ ਇੱਕਦਮ ਉਹਦੇ ਵਿੱਚ ਰਾਜਾ ਬੋਲਦਾ ਪਰ ਭੂਤ ਪ੍ਰੇਤ ਨਹੀਂ ਕੋਈ ਹੁੰਦਾ ਸੋਚ ਕੇ ਉਹਨੇ ਇੱਕ ਪਰਸਨੈਲਿਟੀ ਨੂੰ ਜਨਮ ਦੇ ਦਿੱਤਾ ਹੁਣ ਸੁਣੋ ਜਦੋਂ ਡਾਕਟਰ ਇਹੋ ਜਿਹੇ ਬੰਦਿਆਂ ਦਾ ਇਲਾਜ ਕਰਦੇ ਹੈ ਇਹਦੇ ਤੇ ਫਿਲਮਾਂ ਵੀ ਕਈ ਬਣੀਆਂ ਹੋਈਆਂ ਅੱਜ ਕੱਲ੍ਹ ਜਦੋਂ ਇਹੋ ਜਿਹੇ ਬੰਦਿਆਂ ਦਾ ਡਾਕਟਰ ਇਲਾਜ ਕਰਦੇ ਹੈ ਨਾ ਉਹ ਫਿਰ ਤੁਹਾਨੂੰ ਦੱਸਣਗੇ ਵੀ ਇਹਦੇ ਵਿੱਚ ਹੁਣ ਫਲਾਣੀ ਪਰਸਨੈਲਿਟੀ ਹਾਵੀ ਹੋਈ ਹੋਈ ਹੈ ਇਹਦੇ ਦਿਮਾਗ ਤੇ ਫਲਾਣਾ ਬੰਦਾ ਮਰਿਆ ਹੋਇਆ ਫਲਾਣਾ ਬੰਦਾ ਇਸ ਵੇਲੇ ਹਾਜ਼ਰ ਠੀਕ ਹੈ ਮੈਂਬਰੀ ਹੈ ਸਾਰਾ ਦਿਮਾਗ ਦੇ ਵਿੱਚ ਇੱਕ ਮੈਂਬਰੀ ਹੈ ਫਿਰ ਉਹ ਦਵਾਈ ਦੇ ਕੇ ਬੰਦੇ ਨੂੰ ਹਿਪਨੋਟਾਈਜ਼ ਕਰਦੇ ਨੇ ਸਵਾ ਦਿੰਦੇ ਨੇ ਹਿਪਨੋਟਾਈਜ਼ ਕਰਕੇ ਉਹਨੂੰ ਇਹ ਮੈਸੇਜ ਦਿੰਦੇ ਹੈ ਵੀ ਤੂੰ ਇਹ ਨਹੀਂ ਹੈਗਾ ਤੂੰ ਰਾਜਾ ਨਹੀਂ ਹੈ ਤੂੰ ਫਲਾਣਾ ਬੰਦਾ ਤੂੰ ਫਲਾਣਾ ਸਿੰਘ ਹੈ ਤੂੰ ਫਲਾਣੀ ਔਰਤ ਹੈ ਉਹਨੂੰ ਸਮਝਾਉਂਦੇ ਨੇ ਹੌਲੀ 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 ਉਹਨੂੰ ਦਿਮਾਗ ਚੋਂ ਕੱਢ ਕੇ ਫਿਰ ਉਹਦੇ ਵਿੱਚ ਉਹ ਪੁਰਾਣਾ ਬੰਦਾ ਫਿਰ ਆ ਜਾਂਦਾ ਇਦਾਂ ਸਮਝਾਉਂਦੇ ਹੈ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਦਿਮਾਗ ਕੋਈ ਚੀਜ਼ ਨਹੀਂ ਵਿੱਚ ਸਾਰਾ ਕੁਝ ਕੀ ਹੈ ਭਲਾ ਮੈਂਬਰੀ ਜੋ ਬਾਹਰੋਂ ਪਾਇਆ ਗਿਆ ਆਲੇ ਦੁਆਲੇ ਤੋਂ ਜਿਹੜੇ ਥੋਟਸ ਪਏ ਹੈ ਜਿਹੜੇ ਵਿਚਾਰ ਪਏ ਹੈ ਜਿਹੜਾ ਮਨ ਹੈ ਵਿਚਾਰਾਂ ਦਾ ਜੋੜ ਵਿਚਾਰਾਂ ਦਾ ਸੰਗ੍ਰਹਿ ਜਿਹਨੂੰ ਅਸੀਂ ਮਨ ਕਹਿੰਦੇ ਹਾਂ ਜਿਹੜੀ ਸਾਡੀ ਪੂਰੀ ਪਰਸਨੈਲਿਟੀ ਹੈ ਠੀਕ ਹੈ ਉਹ ਕਹਿੰਦੇ ਆ ਆਹ ਵਿਚਾਰ ਖਤਮ ਤੇ ਦੂਜੇ ਵਿਚਾਰ ਹਾਵੀ ਆਹ ਪਰਸਨੈਲਿਟੀ ਮਰ ਗਈ ਹੁਣ ਦੂਜੀ ਪਰਸਨੈਲਿਟੀ ਆ ਗਈ ਜੇ ਚਾਹੀਏ ਨਾ ਆਪਾਂ ਸਾਰੇ ਆ ਜਿਹੜੀ ਸਾਡੀ ਆਹ ਪਰਸਨੈਲਿਟੀ ਹੈ ਇਹਨੂੰ ਮਾਰ ਕੇ ਤੇ ਆਪਣੇ ਆਪ ਨਵੇਂ ਵਿਚਾਰ ਸੁਣ ਕੇ ਸਮਝ ਕੇ ਸਾਰੀ ਦੀ ਸਾਰੀ ਪਰਸਨੈਲਿਟੀ ਨਵੀਂ ਬਣਾ ਸਕਦੇ ਹਾਂ ਬਾਡੀ ਆ ਰਹੂਗੀ ਦੇਹ ਆ ਰਹੂਗੀ ਦਿਮਾਗ ਆ ਰਹੂਗਾ ਪਰ ਸਾਰੀ ਪਰਸਨੈਲਿਟੀ ਬਦਲ ਜਾਏਗੀ ਸਾਰੀ ਹੁਣ ਵੇਖੋ ਇੱਕ ਬੰਦਾ ਇੰਡੀਆ 'ਚ ਰਹਿੰਦਾ ਆਲੇ ਦੁਆਲੇ ਤਾਸ਼ਾਂ ਖੇਡਦੇ ਆ ਗੱਲਾਂ ਗੱਪਾਂ ਜਿਵੇਂ ਮਾਰਦੇ ਹੀ ਹੁੰਦੇ ਸਾਰੇ ਪਿੰਡਾਂ 'ਚ ਚੱਲੀ ਜਾਂਦਾ ਹਾ ਹਾ ਹੀ ਕਰੀ ਜਾਂਦਾ ਇਹੀ ਬੰਦੇ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ 50 ਸਾਲ ਦਾ ਗਿਆ ਸੀ 10 ਸਾਲਾਂ ਬਾਅਦ ਵਾਪਸ ਆਇਆ ਉੱਥੋਂ ਦੇ ਮਾਹੌਲ ਨੇ ਆਲੇ ਦੁਆਲੇ ਨੇ ਨਵਾਂ ਸੁਣ ਸੁਣ ਕੇ ਸਮਝ ਸਮਝ ਕੇ ਅੱਜ ਇਹ ਬੰਦਾ ਉਹ ਥੋੜਾ ਹੈ ਦੇ ਉਹ ਹੈ ਸਾਰੀ ਦੀ ਸਾਰੀ ਪਰਸਨੈਲਿਟੀ ਬਦਲ ਗਈ ਹੁਣ ਇੱਥੇ ਆ ਕੇ ਵੇਖੋ ਬੰਦਾ ਹੀ ਬਦਲ ਗਿਆ ਸਾਰਾ ਪਰ ਉਹ ਤਾਂ ਬਦਲਿਆ ਉਹ ਬੰਦਾ ਬਦਲਣਾ ਚਾਹੁੰਦਾ ਸੀ ਉਹਦੀ ਮਜਬੂਰੀ ਬਣ ਗਈ ਅਮਰੀਕਾ ਜਾ ਕੇ ਤਾਂ ਬਦਲਿਆ ਉਹ ਸਰੀਰ ਉਹੀ ਹੈ ਪਰ ਸੋਚ ਜਮਾਂ ਹੀ ਬਦਲ ਗਈ ਤਾਂ ਕਰਕੇ ਆਪਾਂ ਜਿੰਨੇ ਵੀ ਆ ਸਾਡੀ ਸਾਰੀ ਦੀ ਸਾਰੀ ਸੋਚ ਬਦਲ ਸਕਦੀ ਹੈ ਜੇ ਅਸੀਂ ਬਦਲਣਾ ਚਾਹੀਏ ਮੈਂ ਇੱਥੇ ਬੈਠਾ 8 ਸਾਲ ਪਹਿਲਾਂ ਦਾ ਆਪਣਾ ਨੈੱਟ ਤੇ ਦੀਵਾਨ ਸੁਣੋ ਹਨਾ ਸੱਚੀ ਬਾਬਾ ਬੋਲੋ ਪੂਰਾ ਬਾਬਾ ਬਾਬਿਆਂ ਵਾਲੀ ਸੋਚ ਦੇ ਆਹੀ ਪਰ ਹੁਣ 8 ਸਾਲ ਬਾਅਦ ਮਤਲਬ 2012 ਦਾ 13 ਦਾ ਦੀਵਾਨ ਸੁਣੋ ਨੈੱਟ ਤੇ ਕੱਢ ਕੇ ਤੇ ਮੁੜ ਕੇ 21 ਦਾ ਸੁਣ ਲਓ ਤੇ ਤੁਹਾਨੂੰ ਇਹ ਲੱਗਣਾ ਵੀ ਸਰੀਰ ਉਹੀ ਹੈ ਦਿਮਾਗ ਉਹੀ ਹੈ ਪਰ ਸਾਰੀ ਦੀ ਸਾਰੀ ਪਰਸਨੈਲਿਟੀ ਜਿਹੜੀ ਹੈ ਬਦਲ ਗਈ ਬਦਲ ਗਈ ਕਿ ਨਹੀਂ ਬਦਲ ਗਈ ਤੇ ਮੇਰੇ ਬਦਲਣ ਦੇ ਨਾਲ ਜਿਹੜੇ ਜਿਹੜੇ ਬੰਦੇ ਆਪਣੇ ਵਿੱਚ ਬਦਲਣਾ ਚਾਹੁੰਦੇ ਸੀ ਉਹ ਵੀ ਬਦਲ ਗਏ ਪਰ ਕਈ ਜਿੱਦਾਂ ਜੰਮੇ ਸੀ ਇੱਕ ਹੀ ਪਰਸਨੈਲਿਟੀ ਸੀ ਤੇ ਇੱਕ ਹੀ ਲੈ ਕੇ ਮਰ ਜਾਣਗੇ ਪਰ ਅਸੀਂ ਬਦਲ ਸਕਦੇ ਹਾਂ ਦੇ ਉਹੀ ਹੈ ਪੂਰੀ ਸੋਚ ਬਦਲ ਸਾਰੇ ਵਿਚਾਰ ਬਦਲ ਗਏ ਫਰੈਸ਼ ਹੋ ਗਿਆ ਰੀਫਰੈਸ਼ ਫੋਨ ਉਹੀ ਹੁੰਦਾ ਕਈ ਵਾਰੀ ਅਪਡੇਟ ਹੋ ਜਾਂਦਾ ਪੂਰਾ ਕੁਝ ਚੇਂਜ ਕਰ ਲਿਆ। ਬੋਡੀ ਉਹ ਹੋਣੀ ਹੈ ਪਰ ਸੋਚ ਬਦਲ ਲਓ। ਮੁੰਡੇ ਆਰਮੀ ਵਿੱਚ ਭਰਤੀ ਹੁੰਦੇ ਆ ਤੇ ਘਰ ਵਿੱਚ ਉਹ ਡਿਸਿਪਲਨ, ਉੱਥੇ ਉਹ ਹੁਣ ਕਿੰਨਾ ਡਿਸਿਪਲਨ ਨਹੀਂ ਹੁੰਦਾ। ਫਿਰ ਉੱਥੇ ਜਦੋਂ ਤੁਸੀਂ ਜਾਂਦੇ ਆ ਸਿੱਖਦੇ ਆ ਤੇ ਇਹ ਲੱਗਦਾ ਵੀ ਉਹੀ ਬੰਦਾ ਜਿਹੜਾ ਉੱਥੇ ਸੀ। ਪਰਸਨੈਲਿਟੀ ਬਦਲ ਟੋਟਲੀ ਚੇਂਜ ਹੋ ਗਿਆ। ਇੱਕ ਇੱਥੇ ਚੇਂਜ ਕਰ ਸਕਦਾ ਬੰਦਾ, ਬਦਲ ਜਾਂਦਾ, ਬਸ ਬਦਲਣਾ ਚਾਹੀਦਾ। ਤੇ ਆਪਾਂ ਸੋਚ ਵੀ ਨਹੀਂ ਸਕਦੇ, ਆਪਣੇ ਆਪ ਵੱਲ ਵੇਖ ਕੇ ਕਈ ਵਾਰੀ ਬੰਦੇ ਘਿਰਣਾ ਕਰਦੇ ਆ, ਆਪਣੇ ਆਪ ਵੱਲ ਵੇਖ ਕੇ ਸੂਗ ਕਰਦੇ ਆ, ਆਪਣੇ ਆਪ ਨਾਲ ਕਈ ਵਾਰੀ ਤੁਸੀਂ ਨਫ਼ਰਤ ਕਰਦੇ ਆ ਵੀ ਇਹ ਮੈਨੂੰ ਆਪਣਾ ਆਪ ਚੰਗਾ ਨਹੀਂ ਲੱਗਦਾ, ਮੈਂ ਨਹਿਰ 'ਚ ਛਾਲ ਮਾਰ ਜਾਂ। ਫਿਰ ਤੂੰ ਦੇਹ ਦਾ ਕੀ ਕਸੂਰ ਹੈ, ਦੇਹ ਇਹ ਰਹਿਣ ਦੇ ਪਲੀ ਪਲਾਈ ਚੰਗੀ ਪਲੀ ਦੇਹ ਹੈ, 20-50 ਸਾਲ ਦੀ ਹੈ, ਪਲੀ ਪਲਾਈ ਹੈ, ਪੱਕੀ ਪਈ ਹੈ ਦੇਹ, ਤੇ ਕਾਹਨੂੰ ਮਾਰਨ ਲੱਗਿਆ ਇਹਨੂੰ? ਤੂੰ ਵਿਚਲਾ ਮਾਰਨਾ ਜਿਹੜਾ ਨੈਗੇਟਿਵ ਹੈ, ਵਿਚਾਲਾ ਮਾਰ। ਦੇਹ ਮਾਰਨ ਬਾਰੇ ਕਿਉਂ ਸੋਚਦਾ, ਸਰੀਰ ਕਿਉਂ ਮਾਰਦਾ? ਵਿਚਲਾ ਮਾਰ ਲੈ, ਉਹਨੂੰ ਚੇਂਜ ਕਰ ਲੈ, ਨਵਾਂ ਲੈ ਆ। ਤੇ ਨਵਾਂ ਲਿਆਉਣਾ ਤੁਹਾਡੇ ਨਵੇਂ ਵਿਚਾਰ ਹੀ ਨੇ। ਨਵਾਂ ਬੰਦਾ ਨਵੇਂ ਵਿਚਾਰ, ਨਵੀਂ ਸੋਚ, ਦੇ ਉਹੀ ਪਰ ਸੋਚ ਨਵੀਂ, ਵਿਚਾਰ ਨਵੇਂ। ਤੇ ਦੇ ਨੂੰ ਕਾਹਤੋਂ ਮਾਰਦਾ? ਕਿਉਂ ਭਾਖੜਾ ਛਾਲ ਮਾਰਨ ਨੂੰ ਜੀ ਕਰਦਾ? ਕਿਉਂ ਤੇਰਾ ਜੀ ਕਰਦਾ ਮੈਂ ਫਾਹ ਲੈ ਲਵਾਂ? ਕਿਉਂ ਜੀ ਕਰਦਾ ਮਰਨ ਨੂੰ? ਜਿਉਂਦੇ ਰਹਿਣਾ ਪਰ ਅੰਦਰਲਾ ਬਦਲ ਦਿਓ, ਸੋਚ ਬਦਲ ਦਿਓ, ਹੈ ਕਿ ਨਹੀਂ? ਮਨ ਮਾਰੋ, ਜਿਹਨੂੰ ਅਸੀਂ ਕਹਿੰਦੇ ਹਾਂ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ। ਇਹਨੂੰ ਜਿੱਤ ਲਈ ਰੀਫਰੈਸ਼ ਐ ਨਾ, ਇੱਕ ਬਟਨ ਨਾਲ ਹੀ ਬੰਦਾ ਸਾਰਾ ਫੋਨ ਰੀਫਰੈਸ਼ ਕਰ। ਡਸਟਬੀਨ ਬਣਿਆ ਹੁੰਦਾ ਨਾ, ਸਾਰਾ ਮੈਸੇਜ ਐ ਉਹਦੇ ਵਿੱਚ ਪਈ ਜਾਂਦੇ, ਡਿਲੀਟ ਹੋ ਜਾਂਦੇ। ਆਹ ਜਿਹੜਾ ਇਹਦੇ ਚ ਹੈ ਇਹਨੂੰ ਡਿਲੀਟ ਕਰਨਾ ਪੈਣਾ, ਤੇ ਚੇਤਾ ਰੱਖੋ ਕੋਈ ਦੁਨੀਆ 'ਚ ਜੰਮਿਆ ਨਹੀਂ ਜਿਹੜਾ ਇਹਨੂੰ ਡਿਲੀਟ ਕਰ ਸਕੇ, ਆਪੇ ਕਰਨਾ ਪੈਣਾ। ਫੋਨ ਤੇ ਅਸੀਂ ਕਿਸੇ ਨੂੰ ਫੜਾ ਦਿੰਦੇ ਵੀ ਕਰਦੇ, ਪਰ ਜਿਹੜਾ ਸਾਡੇ ਦਿਮਾਗ 'ਚ ਕੂੜ ਕਬਾੜ ਹੈ ਇਹ ਡਿਲੀਟ ਸਾਨੂੰ ਆਪੇ ਕਰਨਾ ਪੈਣਾ, ਆਪਣੇ ਮਾਲਕ ਅਸੀਂ ਆਪ ਹਾਂ। ਤੇ ਜਿਹੜਾ ਨਵਾਂ ਹੈ ਉਹ ਵੀ ਸਾਨੂੰ ਆਪ ਹੀ ਲਿਆਉਣਾ ਪੈਣਾ, ਕਿਸੇ ਦੀ ਨਹੀਂ। ਅੱਗੇ ਫੋਨ ਫੜਾ ਦੇ, ਲੈ ਚ ਪਾ ਦੇ, ਆਹ ਭਰਦੇ ਆਹ ਭਰਦੇ, ਪਰ ਇਹਦੇ 'ਚ ਸਾਨੂੰ ਆਪੇ ਡਾਊਨਲੋਡ ਕਰਨਾ ਪੈਣਾ, ਡਾਊਨਲੋਡ ਨਵਾਂ ਕਰਨਾ ਪੈਣਾ। ਕਈ ਵਾਰੀ ਅਸੀਂ ਕਹਿੰਦੇ ਹਾਂ ਪੁਰਾਣੇ ਗੀਤ ਸੁਣ ਲਏ ਹੁਣੇ ਡਿਲੀਟ ਕਰ ਦਿਓ ਹੁਣ ਨਵੇਂ ਭਰ ਲਓ, ਹੁੰਦਾ ਨਾ ਆਪਾਂ ਕਹਿੰਦੇ ਹਾਂ ਪੁਰਾਣੀਆਂ ਮੂਵੀਆਂ ਵੇਖ ਲਈਆਂ ਹੁਣ ਇਹ ਡਿਲੀਟ ਕਰ ਦਿਓ, ਇਹ ਹੁਣ ਸਫ਼ਰ 'ਚ ਜਾਵਾਂਗੇ ਤੇ ਨਵੀਂ ਮੂਵੀ ਵੇਖਾਂਗੇ, ਨਵੀਆਂ ਭਰ ਲਓ। ਇਸੇ ਤਰ੍ਹਾਂ ਜਿਹੜਾ ਬ੍ਰੇਨ ਹੈ ਇਹਦੇ ਵਿੱਚ ਜਿਹੜਾ ਡਿਲੀਟ ਕਰਕੇ ਨਵਾਂ ਸਾਨੂੰ ਭਰਨਾ ਪੈਣਾ ਹੈ। ਹੋਰ ਚੇਤਾ ਰੱਖਿਓ ਇਹਦੇ ਵਿੱਚ ਜਦੋਂ ਤੁਸੀਂ ਨਵਾਂ ਭਰੋਗੇ ਜਿੰਨਾ ਤੁਸੀਂ ਭਰਿਆ ਹੈ ਓਨਾ ਨਹੀਂ ਰਹੂਗਾ, 100 ਗੁਣਾ ਲੱਖ ਗੁਣਾ ਉਹ ਵੱਧ ਵੀ ਜਾਂਦਾ ਆਪਣੇ ਆਪ। ਬ੍ਰੇਨ ਹੈ ਜਿਹੜਾ, ਇੱਧਰ ਸੁਣਿਓ, ਬ੍ਰੇਨ ਵਿੱਚ ਤੁਹਾਡਾ ਇੰਨਾ ਹੀ ਨਹੀਂ ਰਹਿਣਾ ਜਿੰਨਾ ਤੁਸੀਂ ਬਾਹਰੋਂ ਸੁਣਿਆ, ਇਹ ਆਟੋਮੈਟਿਕ ਹੈ। ਇਹਦੇ ਵਿੱਚ ਜੋ ਤੁਸੀਂ ਨਵਾਂ ਸੇਵ ਕਰੋਗੇ ਆਪਣੇ ਆਪ ਇਹਨੇ ਦੁੱਗਣਾ ਚੌਗਣਾ ਕਈ ਗੁਣਾ ਜ਼ਿਆਦਾ ਆਪਣੇ ਆਪ ਕਰ ਦੇਣਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਉਹ ਤੇ ਖੁੱਲ ਜਾਣਾ ਨਾ, ਉਹ ਤੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ, ਉਹ ਤੇ ਖੁੱਲ ਜਾਣਾ ਰਤਨਾਂ ਦੇ ਨਾਲ ਭਰਿਆ, ਉੱਤੇ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਆਉਣਾ ਹੈ। ਪਰ ਹਿੰਮਤ ਕਰੋ ਕਿ ਤੁਸੀਂ ਪਰਸਨੈਲਿਟੀ ਜਿਹੜੀ ਹੈ ਆਪਣੀ ਸਾਰੀ ਦੀ ਸਾਰੀ ਡਿਲੀਟ ਕਰਕੇ ਨਵੀਂ ਸੋਚ ਨਵੇਂ ਵਿਚਾਰ ਚੇਂਜ ਕਰੋ ਤੇ ਹੋ ਜਾਂਦਾ ਹੈ। ਵੈਸੇ ਵੀ ਨੋਰਮਲ ਲਾਈਫ ਦੇ ਵਿੱਚ ਵੀ ਤੁਸੀਂ ਵੇਖੋ, ਔਰਤ ਕੁਆਰੀ ਹੈ ਵਿਆਹੀ ਦੀ ਬੱਚੀ ਹੈ, ਉਦੋਂ ਵੇਖੋ ਸੋਚ ਵਿਆਹੀ ਗਈ ਬੱਚਿਆਂ ਵਾਲੀ ਹੈ, ਹੁਣ ਸਾਰਾ ਕੁਛ ਹੀ ਮਾਇੰਡ ਚੇਂਜ ਹੋ ਜਾਂਦਾ, ਆਪਣੇ ਆਪ ਚੇਂਜ ਹੋ ਜਾਂਦਾ। ਤਾਂ ਕਰਕੇ ਬੜਾ ਕੁਝ ਹੈ ਜਿਹੜਾ ਅਸੀਂ ਨਵਾਂ ਸਿੱਖ ਸਕਦੇ ਹਾਂ, ਚੇਂਜ ਕਰ ਸਕਦੇ ਹਾਂ ਜੇ ਕਰਨਾ। ਸਾਹਿਬ ਮੇਰਾ ਨੀਤ ਨਵਾਂ, साहेब मेरा नीत नवा साहेब मेरा नीत नवा
सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार
साहेब मेरा नीत नवा साहेब मेरा नीत नवा
सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार साहेब मेरा नीत नवा सदा सदा दातार
साहेब मेरा नीत नवा
सदा सदा दातार साहेब मेरा नीत नवा सदा सदा दातार
सदा सदा दातार सदा सदा दातार सदा सदा दातार सदा सदा दाता सदा सदा दाता सदा सदा दाता सदा सदा दाता
साहेब मेरा नीत नवा साहेब मेरा नीत नवा सदा सदा साहेब मेरा नीत नवा सदा सदा दाता
साहेब मेरा नीत नवा सदा सदा दाता साहेब मेरा नीत नवा सदा सदा दाता
नीत नवा
सदा सदा दातार साहेब मेरा नीत नवा सदा सदा दातार
साहेब मेरा नीत नवा सदा सदा नित नवा ते असी भी अपने आप नूं नित नवे रखीए नवे नवे विचार सुनने समझने अपनी जिंदगी च लागू करने ते नाल हुण आपां गलबात ते करदे ही आ नाल शब्द भी पढ़ लईए ਇਹ ਗੌੜੀ ਰਾਗ ਦਾ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਗੌੜੀ ਮਹਿਲਾ ਪੰਚਮ ਪਾਤਸ਼ਾਹ ਦਾ ਪੜੋ ਪੜੋ
ਰਾਖ ਲਿਆ ਗੁਰਪੂਰੇ ਮਨਮੁਖ ਕੋ ਲਾਗੋ ਸੰਤਾਪ
ਕਹਿੰਦੇ ਜਿਹੜਾ ਬੰਦਾ ਗਿਆਨ ਦੇ ਰਾਹੇ ਤੁਰੂ ਬਚ ਜੂ ਤੇ ਜਿਹੜਾ ਮਨ ਦੇ ਮਗਰ ਲੱਗ ਕੇ ਤੁਰੂ ਦੁਖੀ ਹੋ ਹੁਣ ਇੱਕ ਗੱਲ ਨੋਟ ਕਰੋ ਪੜ੍ਹਨ ਵਾਸਤੇ ਆਪਾਂ ਚੇਤਾ ਕਰ ਲਓ ਅੱਜ ਕੱਲ੍ਹ ਤੇ ਚਲੋ ਨਿਆਣੇ ਤਾਂ ਮੈਂ ਵੇਖਦਾ ਹੁੰਦਾ ਵੀ ਖੁਸ਼ੀ ਨਾਲ ਪੜ੍ਹਨ ਜਾਂਦੇ ਆ ਸਕੂਲਾਂ ਚ ਚਾਅ ਨਾਲ ਕਹਿਣਗੇ ਮੈਂ ਪੜ੍ਹਨ ਜਾਣਾ ਅਸੀਂ ਸਕੂਲ ਜਾਣਾ ਹੈ ਤੁਸੀਂ ਕੋਈ ਛੁੱਟੀ ਕਰਨੀ ਕਹਿਣਗੇ ਅਸੀਂ ਛੁੱਟੀ ਨਹੀਂ ਕਰਾਂਗੇ ਪਰ ਜਦੋਂ ਆਪਾਂ ਪੜ੍ਹਦੇ ਸੀ ਉਸ ਵੇਲੇ ਕਦੋਂ ਜਾਂਦੇ ਸੀ ਸਕੂਲ ਛੁੱਟੀ ਤੇ ਸ਼ੁਗਰ ਕਰਦੇ ਸੀ ਵੀ ਛੁੱਟੀ ਆਪਾਂ ਕਹਿੰਦੇ ਵੀ ਨਹੀਂ ਜਾਣਾ ਸ਼ੁਗਰ ਹੈ ਮਸਾਂ ਆਉਂਦੀ ਸੀ ਛੁੱਟੀ ਅੱਜ ਕੱਲ੍ਹ ਦੇ ਨਿਆਣੇ ਪੜ੍ਹਨਾ ਚਾਹੁੰਦੇ ਹੈ ਕਾਰਨ ਸ਼ਾਇਦ ਇਹ ਵੀ ਹੈ ਕਿ ਪਿਆਰ ਨਾਲ ਪੜ੍ਹਾਏ ਜਾ ਰਹੇ ਹੈ ਕੁੱਟ ਕੁਟਾਪਾ ਨਹੀਂ ਹੁੰਦਾ ਡੰਡੇ ਨਹੀਂ ਪੈਂਦੇ ਕੰਨ ਨਹੀਂ ਫੜਾਉਂਦਾ ਕੋਈ ਤੇ ਉਦੋਂ ਕੁੱਟਦੇ ਸੀ ਟੀਚਰ ਥੱਪੜ ਮਾਰਦੇ ਸੀ ਕੰਨ ਫੜਾ ਲੈਂਦੇ ਸੀ ਪੂਰਾ ਲਾਸ਼ਾਂ ਪਾ ਦਿੰਦੇ ਸੀ ਸਰੀਰ ਦੇ ਉੱਤੇ ਬਾਕੀ ਅੱਜ ਕੱਲ੍ਹ ਬੱਚੇ ਪੜ੍ਹਦੇ ਵੀ ਹੈ ਤੇ ਬਹਿਣ ਨੂੰ ਸਕੂਲ ਚੰਗੇ ਹੈ ਕਈ ਏਸੀ ਪੱਖੇ ਏਅਰ ਕੰਡੀਸ਼ਨ ਸਕੂਲ ਵੀ ਹੈਗੇ ਹੈ ਆਉਣ ਜਾਣ ਨੂੰ ਬੱਸਾਂ ਪਹਿਲਾਂ ਤੁਰ ਕੇ ਜਾਂਦੇ ਸੀ ਨਿਆਣੇ ਕਿੰਨਾ ਕਿੰਨਾ ਲੰਬਾ ਸਫ਼ਰ ਗਰਮੀ 'ਚ ਛੁੱਟੀ ਦੁਪਹਿਰ ਨੂੰ ਉਸ ਤੋਂ ਬਾਅਦ ਫਿਰ ਬਹਿਣਾ ਕੀ ਆਪਣੇ ਘਰੋਂ ਹੀ ਲੈ ਜਾਂਦੇ ਬੋਰੀ ਬਾਰੀ ਚੱਕ ਕੇ ਉਹਦੇ 'ਤੇ ਹੀ ਬਹਿੰਦੇ ਸੀ ਅੱਜ ਕੱਲ੍ਹ ਬੈਠਣ ਨੂੰ ਬੱਚਿਆਂ ਦੇ ਟੀਚਰ ਥੱਪੜ ਨਹੀਂ ਮਾਰਦੇ ਟੀਚਰ ਖੜੇ ਹੋ ਰਿਸਪੈਕਟ ਕਰਦੇ ਆ ਬੱਚਿਆਂ ਦੀ ਅੱਗੇ ਨਾਲੋਂ ਥੋੜਾ ਜਿਹਾ ਪੜ੍ਹਾਈ ਚੇਂਜ ਹੋਈ ਹੈ ਤੇ ਨਿਆਣਿਆਂ ਨੂੰ ਖੇਡਣ ਖੁੱਡਣ ਦਾ ਵੀ ਟਾਈਮ ਮਿਲਦਾ ਤੇ ਇਸ ਕਰਕੇ ਬੱਚੇ ਜਿਹੜੇ ਆ ਚਾਅ ਨਾਲ ਸਕੂਲ ਜਾਂਦੇ ਆ। ਹੁਣ ਇੱਕ ਬੰਦੇ ਦਾ ਜੀ ਨਹੀਂ ਕਰਦਾ ਜਾਣ ਨੂੰ, ਇੱਕ ਜਾਂਦਾ ਹੈ, ਠੀਕ ਹੈ, ਇੱਕ ਜਾਂਦਾ ਹੈ। ਤੇ ਜਿਹੜਾ ਬੰਦਾ ਜਾਂਦਾ ਲਿਆ ਜਾਂਦਾ ਰਿਹਾ ਹੈ, ਪੜ੍ਹਾਈ ਨੇ ਅੱਜ ਉਹਨੂੰ ਜੌਬ ਦੇ ਦਿੱਤੀ, ਇੱਕ ਸਰਕਾਰੀ ਆਫੀਸਰ ਲੱਗਿਆ ਹੋਇਆ ਸੀ, ਰਿਟਾਇਰ ਹੋਇਆ, ਤੇ ਇੱਕ ਦਾ ਜੀ ਨਹੀਂ ਸੀ ਕਰਦਾ, ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਕਰਦਾ ਰਿਹਾ। ਅੱਜ ਤੱਕ ਉਹ ਮੱਝਾਂ ਦੀਆਂ ਪੂਛਾਂ ਹੀ ਮਰੋੜਦੀਆਂ ਆਈਆਂ, ਹੋਰ ਕੁਝ ਨਹੀਂ ਸਿੱਖਿਆ, ਕੁਝ ਨਹੀਂ ਸਿੱਖਿਆ, ਸਾਰੀ ਜ਼ਿੰਦਗੀ ਉਹਦੀ ਏਦਾਂ ਲੰਘ ਗਈ। ਹੁਣ ਜਿਹੜੀ ਐਡੀ ਕੋਠੀ ਪਈ ਹੈ, ਐਡਾ ਘਰ ਬਣਿਆ, ਕਹੂਗਾ ਨਹੀਂ ਵੀ ਮੈਨੂੰ ਤੇ ਵਿਦਿਆ ਨੇ, ਐਜੂਕੇਸ਼ਨ ਨੇ ਮੈਨੂੰ ਰੱਖ ਲਿਆ, ਬਚਾ ਲਿਆ, ਕਹੂ ਨਾ। ਵਿਦਿਆ ਵੀ ਗਿਆਨ ਹੈ, ਸਵਾਲ ਹੈ ਵੀ ਵਿਦਿਆ ਵੀ ਗੁਰੂ ਹੈ, ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਵਿਦਿਆ ਵੀ ਪੜ੍ਹਾਈ ਵੀ ਗੁਰੂ ਹੈ, ਆਪਣਾ ਸਵਾਲ ਹੈ। ਇਹਦਾ ਜਵਾਬ ਇਹ ਹੈ ਕਿ ਪੜ੍ਹਾਈ ਵੀ ਵੱਡੇ ਗੁਰੂ ਦਾ ਮਤਲਬ ਗਿਆਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਜਿਹੜੇ ਬੱਚੇ ਅੱਜ 20 ਸਾਲ ਪੜ੍ਹ ਰਹੇ ਹੈ, 20 ਸਾਲ ਪੜ੍ਹੇ ਹੈ, 22 ਸਾਲ ਪੜ੍ਹਾਈ ਕੀਤੀ ਹੈ, 28 ਸਾਲ ਤੱਕ ਪੜ੍ਹੇ ਹੈ, 28-30 ਸਾਲਾਂ ਤੱਕ ਇਹ ਜਿਹੜੀ ਐਜੂਕੇਸ਼ਨ ਲੈ ਕੇ ਆਫੀਸਰ ਬਣਿਆ, ਅਕਲ ਲੈ ਕੇ, ਇਹ ਵੀ ਵੱਡੇ ਸੱਚੇ ਗਿਆਨ ਦਾ, ਸਤਿਗੁਰੂ ਦਾ ਸੱਚੇ ਗਿਆਨ ਦਾ ਛੋਟਾ ਜਿਹਾ ਇੱਕ ਹਿੱਸਾ ਹੈ। ਵੱਡੀ ਕਿਤਾਬ ਦਾ ਇੱਕ ਪੇਜ ਹੈ, ਵੱਡੀ ਕਿਤਾਬ ਦਾ ਇੱਕ ਪੇਜ ਹੈ, ਇੱਕ ਲਾਈਨ ਹੈ, ਇਦਾਂ ਕਹਿਣਾ ਇੱਕ ਅੱਖਰ ਹੈ ਜਿਹੜਾ ਪੜਿਆ। ਜੇ ਕਹੀਏ ਵੀ ਇਹੀ ਗਿਆਨ ਹੈ, ਮਤਲਬ ਪੜ੍ਹਾਈ ਇੰਨਾ ਹੀ ਗਿਆਨ, ਇਹ ਬਹੁਤ ਗਲਤ ਸਟੇਟਮੈਂਟ ਹੈ। ਇਹੀ ਸਭ ਕੁਛ ਹੈ ਪੜ੍ਹਾਈ, ਇਹ ਗਲਤ ਸਟੇਟਮੈਂਟ ਹੈ। ਹਾਂ, ਸਾਰੇ ਦਾ ਇਹ ਵੀ ਇੱਕ ਛੋਟਾ ਜਿਹਾ ਹਿੱਸਾ ਹੈ, ਇਹ ਸਟੇਟਮੈਂਟ ਠੀਕ ਹੈ। ਗੁਰੂ ਗਿਆਨ ਹੈ, ਸਾਰਾ ਗਿਆਨ ਅਸੀਂ ਲੈਣਾ। ਹੁਣ ਮੈਂ ਜਿਹੜੀ ਗੱਲ ਕਰਦਾ, ਜਿਹੜਾ ਬੰਦਾ ਪੜ੍ਹਿਆ, ਪੜ੍ਹ ਕੇ ਅੱਗੇ ਪਹੁੰਚਿਆ, ਤਰੱਕੀ ਕੀਤੀ, ਉਹ ਕਹੂ ਨਹੀਂ ਵੀ ਮੇਰੀ ਕੋਠੀ ਬਣ ਗਈ, ਗੱਡੀ ਖੜੀ ਹੈ, ਰਿਟਾਇਰ ਹੋਇਆ। ਪੜ੍ਹੇ ਲਿਖੇ ਬੰਦੇ ਬੱਚਿਆਂ ਨੂੰ ਵੀ ਫਿਰ ਅੱਗੇ ਪੜ੍ਹਾਉਂਦੇ ਆ ਵੀ ਮੈਂ ਵੀ ਪੜ੍ਹਿਆ, ਮੇਰੇ ਬੱਚੇ ਵੀ ਪੜ੍ਹਨ, ਮੇਰੇ ਬੱਚੇ ਵੀ ਪੜ੍ਹ ਗਏ, ਤੇ ਕਹਿ ਨਹੀਂ ਸਕਦਾ ਉਹ ਮਾਨ ਨਾਲ ਵੀ ਮੈਨੂੰ ਵਿਦਿਆ ਨੇ ਗਿਆਨ ਨੇ ਰੱਖ ਲਿਆ, ਠੀਕ ਹੈ। ਤੇ ਜਿਹੜਾ ਮਨ ਦੇ ਮਗਰ ਲੱਗ ਕੇ ਕਹਿੰਦਾ ਮੈਂ ਨਹੀਂ ਜਾਣਾ ਸਕੂਲੇ, ਮੈਂ ਨਹੀਂ ਜਾਣਾ, ਉਹ ਤੇ ਵਿਚਾਰਾ ਉੱਥੇ ਜੋਗਾ ਹੀ ਰਹਿ ਗਿਆ। ਇੱਕ ਚੰਡੀਗੜ੍ਹ ਜਾ ਕੇ ਕੋਠੀ ਪਾ ਕੇ ਬੈਠਾ, ਪਟਿਆਲੇ ਗੂਗ ਹੋ ਗਿਆ, ਤੇ ਇੱਕ ਕੋਲ ਇੰਨਾ ਪੈਸਾ ਹੀ ਨਹੀਂ ਵੀ 60 ਲੱਖ ਰੁਪਈਆ ਕਿਹੜਾ ਰਿਟਾਇਰਮੈਂਟ ਤੇ ਮਿਲਿਆ ਉਹਨੂੰ ਤੇ ਮਿਲਿਆ, ਰਿਟਾਇਰ ਹੋਇਆ 40 ਲੱਖ, 50 ਲੱਖ ਰੁਪਈਆ ਰਿਟਾਇਰਮੈਂਟ ਦਾ ਮਿਲਿਆ, 50-60 ਹਜ਼ਾਰ ਰੁਪਈਆ ਅਗਲੇ ਦੀ ਪੈਨਸ਼ਨ ਲੱਗੀ ਹੈ। ਜਿੰਨਾ ਚਿਰ ਨੌਕਰੀ ਕਰਦਾ ਸੀ ਉਹਨਾਂ ਚਿਰ 1 ਲੱਖ ਰੁਪਈਆ ਮਿਲਦਾ ਰਿਹਾ ਤਨਖਾਹ ਦਾ। ਅੱਜ ਬੱਚੇ ਸੈਟਲ ਨੇ, ਅੱਜ ਉਹ ਕੋਠੀ ਬਣਾ ਕੇ ਬੈਠਾ ਹੈ, ਉਹ ਕਹੂ ਹੀ ਵੀ ਵਿਦਿਆ ਨੇ ਮੈਨੂੰ ਰੱਖ ਲਿਆ, ਗਿਆਨ ਨੇ ਮੈਨੂੰ ਰੱਖ ਲਿਆ। ਹਾਂ, ਇਹ ਗੁਰੂ ਮਤਲਬ ਨਹੀਂ, ਸਾਰਾ ਗਿਆਨ ਨਹੀਂ ਹੈ, ਇਹ ਗਿਆਨ ਦਾ ਨਿੱਕਾ ਜਿਹਾ ਹਿੱਸਾ ਹੈ, ਇਹਨੇ ਮੈਨੂੰ ਨਜ਼ਾਰਾ ਦਿੱਤਾ, ਤੇ ਜੇ ਹੋਰ ਵੀ ਗਿਆਨ ਲਵਾਂ ਤੇ ਹੋਰ ਵੀ ਨਜ਼ਾਰਾ ਆਵੇ। ਇੱਥੇ ਜਿਹੜਾ ਅਰਥ ਹੈ, ਰਾਖ ਲਿਆ ਗੁਰ ਪੂਰੈ ਆਪ, ਉਹਨੇ ਰੱਖ ਲਿਆ ਮੈਨੂੰ, ਬਚਾ ਲਿਆ। ਮਨਮੁਖ ਕਉ ਲਾਗੋ ਸੰਤਾਪ, ਸੰਤਾਪ ਕਹਿੰਦੇ ਹੁੰਦੇ ਆ ਮੁਸੀਬਤ ਨੂੰ, ਪ੍ਰੋਬਲਮ, ਸੰਤਾਪ ਕਹਿੰਦੇ ਆ ਮੁਸ਼ਕਲ ਨੂੰ। ਤੇ ਜਿਹੜਾ ਮਨ ਦੇ ਮਗਰ ਲੱਗ ਕੇ ਕਰਦਾ ਰਿਹਾ ਮੈਂ ਨਹੀਂ ਜਾਣਾ, ਮੈਂ ਨਹੀਂ ਪੜ੍ਹਨਾ, ਉਹ ਅੱਜ ਮਨਮੁਖ ਸੰਤਾਪ ਭੋਗ ਰਿਹਾ, ਮੁਸੀਬਤ ਵਿੱਚ ਹੈ, ਦੁਖੀ ਹੈ। ਤੇ ਜਿਹੜਾ ਪੜ੍ਹਾਈ ਕਰਦਾ ਸੀ, ਐਜੂਕੇਸ਼ਨ ਲੈ ਰਿਹਾ ਸੀ, ਉਹ ਅੱਜ ਮੌਜਾਂ ਕਰਦਾ, ਉਹ ਅੱਜ ਨਜ਼ਾਰੇ ਲੈਂਦਾ, ਹੋ ਗਈ ਗੱਲ। ਅਗਲਾ ਪੁਆਇੰਟ ਵੇਖੋ ਮਹਾਰਾਜ ਦਾ ਬਚਨ,
ਗੁਰੂ ਗੁਰੂ ਜਪਮੀ ਤੂੰ ਹਮਾਰੇ, ਮੁਖ ਉਜਲ ਹੋਵੇ ਦਰਬਾਰੇ।
ਜਪ ਨੂੰ ਕੀ ਕਹਿੰਦੇ ਆ? ਜਾਣ। ਜਪ ਦਾ ਮਤਲਬ ਹੈ ਸਮਝ, ਮੇਰਿਆ ਮਿੱਤਰਾ ਪਿਆਰਿਆ, ਗੁਰੂ ਗੁਰੂ ਜਪ ਮੀਤ ਹਮਾਰੇ। ਉਹ ਭਾਈ ਗਿਆਨ, ਗਿਆਨ ਲੈ ਜ਼ਿੰਦਗੀ ਚ, ਅਕਲ ਲੈ, ਜਾਣ ਸਮਝ ਲੈ, ਮੁਖ ਉਜਲ ਹੋਵੇ ਦਰਬਾਰੇ, ਤੇਰਾ ਮੁਖ ਉਜਲਾ ਹੋਊਗਾ। ਕਾਹਦੇ ਚ? ਦਰਬਾਰ ਚ। ਤੇ ਕਿਹੜੇ ਦਰਬਾਰ ਚ? ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ, ਆ ਦਰਗਾਹ ਚ। ਦਰਗਾਹ ਕਿੱਥੇ ਹੈ? ਸਾਰੇ ਪਾਸੇ ਹੀ ਹੈ। ਜੇ ਪਰਮਾਤਮਾ ਹਰ ਜਗ੍ਹਾ ਤੇ ਰੱਬ ਦੀ ਦਰਗਾਹ ਵੀ ਹਰ ਜਗ੍ਹਾ, ਮਤਲਬ ਦੁਨੀਆਂ ਦੇ ਵਿੱਚ ਮੁੱਖ ਉਜਲਾ ਹੁੰਦਾ। ਗਿਆਨਵਾਨ ਬੰਦੇ ਇਹ ਨਜ਼ਾਰੇ ਨਾਲ ਰਹਿੰਦੇ ਆ ਮੁੱਖ ਉਜਲਾ ਕਰਕੇ, ਤੇ ਬੇਅਕਲ ਬੰਦੇ ਦੁਖੀ ਰਹਿਣਗੇ, ਪਰੇਸ਼ਾਨ ਰਹਿਣਗੇ। ਇਸ ਕਰਕੇ ਜੇ ਇੱਥੇ ਮੁੱਖ ਉਜਲਾ ਰੱਖਣਾ ਹੈ, ਆਹ ਜਿਹੜੀ ਦਰਗਾਹ ਹੈ ਸਵਰਗ ਹੈ ਜਿਹੜਾ, ਜੇ ਇਹਦਾ ਸਵਾਦ ਲੈਣਾ ਹੈ, ਜੇ ਇਹਦਾ ਸਵਾਦ ਲੈਣਾ ਹੈ ਤੇ ਫਿਰ ਭਾਈ ਗਿਆਨ ਦੇ ਰਾਹ ਤੁਰ, ਅਕਲ ਦੇ ਰਾਹ ਤੁਰ, ਗੁਰੂ ਗੁਰੂ ਜਪਨੀਤ ਹਮਾਰੇ, ਮੁੱਖ ਉਜਲ ਹੋਵੇ ਦਰਬਾਰੇ, ਤੇਰਾ ਮੁੱਖ ਉਜਲਾ ਹੋਵੇ ਦਰਬਾਰ ਚ, ਕਿਹੜੇ ਦਰਬਾਰ ਚ, ਵੱਡੇ ਦਰਬਾਰ ਚ, ਇਸ ਇਹਨਾਂ ਦਰਬਾਰਾਂ ਦੇ ਵਿੱਚ ਮਾਫ਼ ਕਰਨਾ, ਦੇਵੀ ਦਾ ਦਰਬਾਰ ਸਾਡੇ ਦਰਬਾਰ, ਉੱਥੇ ਤੇ 100 ਰੁਪਈਆ ਦੇਣ ਵਾਲੇ ਨੂੰ ਸਰੂਪਾ ਮਿਲਦਾ, ਦੂਜੇ ਨੂੰ ਸਰੂਪਾ ਨਹੀਂ ਮਿਲਦਾ, 100 ਰੁਪਈਆ ਦੇਣ ਵਾਲੇ ਨੂੰ ਥਾਲੀ ਦੇਗ ਦੀ ਮਿਲਦੀ ਹੈ, ਦੂਜੇ ਨੂੰ ਨਹੀਂ ਮਿਲਦੀ। ਇੱਥੇ ਤੇ ਫਰਕ ਹੈ। ਖੰਡ ਪਾਠ ਸਾਹਿਬ ਉਹ ਕਰਾ ਸਕਦਾ ਜਿਹਦੇ ਕੋਲ 5100 ਰੁਪਈਆ ਹੈ, ਗਰੀਬ ਬੰਦਾ ਆਪਣਾ ਖੰਡ ਪਾਠ ਸਾਹਿਬ ਨਹੀਂ ਕਰਾ ਸਕਦਾ। ਇਹ ਦਰਬਾਰ ਵਿੱਚ ਤੇ 13ਵੇਂ ਹੈ, ਠੀਕ ਹੈ, ਜਿਹੜੇ ਦੁਨੀਆ ਦੇ ਬਣਾਏ ਦਰਬਾਰ ਹੈ, ਦੁਨੀਆ ਚ ਨੇ ਜਿਹੜੇ, ਜਿਹੜਾ ਰੱਬ ਦਾ ਦਰਬਾਰ ਹੈ, ਕੁਦਰਤੀ ਦਰਬਾਰ ਹੈ, ਬਣਾਇਆ ਨਹੀਂ ਗਿਆ, ਆਪਣੇ ਆਪ ਬਣਿਆ ਦਰਬਾਰ ਹੈ, ਉਹਨਾਂ ਦਰਬਾਰਾਂ ਦੇ ਵਿੱਚ ਤੇਰ ਮੇਰ ਨਹੀਂ। ਚਾਹੇ ਕੋਈ ਛੋਟੀ ਜਾਤ ਵਾਲਾ ਅਕਲਵਾਨ ਹੋ ਕੇ, ਗਿਆਨਵਾਨ ਹੋ ਕੇ ਜ਼ਿੰਦਗੀ ਸੋਹਣੀ ਬਣਾ ਲਏ, ਤੇ ਚਾਹੇ ਕੋਈ ਵੱਡਾ, ਉਹਦੇ ਵਿੱਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਇੱਕ ਬਰਾਬਰ ਹਨ। ਉਹਦੀ ਗੱਲ ਕਰਦੇ ਨੇ ਪਾਤਸ਼ਾਹ, ਮੁੱਖ ਉਜਲ ਹੋਵੇ ਦਰਬਾਰੇ, ਇਹ ਪੰਚਮ ਪਾਤਸ਼ਾਹ ਦਾ ਬਚਨ ਹੈ। ਅੱਗੇ ਕੀ ਕਹਿੰਦੇ,
ਗੁਰ ਕੇ ਚਰਨ ਹਿਰਦੇ ਵਸਾਏ, ਦੁੱਖ ਦੁਸ਼ਮਨ ਤੇਰੀ ਹੱਥੇ ਬਲਾਏ।
ਕਹਿੰਦੇ ਗਿਆਨ, ਗੁਰੂ ਦੇ ਚਰਨ ਆਪਣੇ ਹਿਰਦੇ ਚ ਵਸਾ। ਗੁਰੂ ਅਸੀਂ ਕਿਹਨੂੰ ਮੰਨਦੇ ਹਾਂ? ਗਿਆਨ। ਤੇ ਗਿਆਨ ਦੇ ਚਰਨ ਕੀ ਹੋਣਗੇ? ਉਹ ਵੀ ਗਿਆਨ ਹੀ ਹੋਣਗੇ। ਸ਼ਬਦ ਦੇ ਚਰਨ, ਸ਼ਬਦ ਗਿਆਨ ਦੇ ਚਰਨ ਵੀ ਗਿਆਨ ਹੀ ਹੁੰਦੇ, ਕਿਉਂਕਿ ਫਿਲੋਸਫੀ ਤੇ ਉਹੀ ਹੈ, ਸਮਝਣ ਲਈ ਸਾਨੂੰ ਇਦਾਂ ਸਮਝਣੀ ਪੈਂਦੀ ਹੈ। ਜਦੋਂ ਅਸੀਂ ਗੁਰੂ ਗਿਆਨ ਨੂੰ ਮੰਨਦੇ ਹਾਂ, ਫਿਰ ਚਰਨ ਵੀ ਗੁਰੂ ਗਿਆਨ ਦੇ ਹੋਣਗੇ। ਹੁਣ ਗੁਰ ਕੇ ਚਰਨ ਹਿਰਦੈ ਵਸਾਏ, ਗਿਆਨ ਅੰਦਰ ਵਸਾ, ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ, ਤੇਰੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਜਾਣ, ਹੋ ਜਾਣਗੀਆਂ ਜੇ ਗਿਆਨ ਨਾਲ ਜੁੜੇ ਰਹੇ। ਆਪਣੇ ਆਪ ਨਹੀਂ, ਮੁਸੀਬਤਾਂ ਅਕਲ ਵਾਲੇ ਬੰਦੇ ਆਪਣੀ ਜ਼ਿੰਦਗੀ ਵਿੱਚ ਖਤਮ ਕਰ ਲੈਂਦੇ ਨੇ, ਮੁਸੀਬਤਾਂ ਨੂੰ ਖਤਮ ਕਰ ਲੈਂਦੇ ਨੇ ਅਕਲ ਵਾਲੇ ਬੰਦੇ। ਮੈਨੂੰ ਇੱਕ ਗੱਲ, ਆਪਾਂ ਫਿਰ ਮੈਂ ਗੱਲ ਕੀ ਮੈਨੂੰ ਕਹਿੰਦਾ, ਹੁਣ ਬੰਦੇ ਦਾ ਸਰੀਰ ਬਾਹਲਾ ਹੀ ਮੋਟਾ ਹੋ ਗਿਆ, ਇਹ ਮੁਸੀਬਤ ਹੈਗੀ ਹੈ ਕਿ? ਬੋਲੋ, ਸਰੀਰ ਬਹੁਤ ਫੁੱਲ ਜੇ, ਕੀ ਇਹ ਮੁਸੀਬਤ ਹੈਗੀ ਹੈ ਕਿ? ਅੱਛਾ, ਇਹ ਮੁਸੀਬਤ ਨੂੰ ਬੰਦਾ ਖਤਮ ਕਰ ਸਕਦਾ ਕਿ ਨਹੀਂ? ਆਪੇ। ਪਰ ਕੌਣ ਕਰੂ? ਜਿਹਨੂੰ ਅਕਲ ਹੋਣ, ਜਿਹਨੂੰ ਗਿਆਨ। ਜਿਹੜਾ ਅਕਲ ਵਾਲਾ ਬੰਦਾ, ਗਿਆਨਵਾਨ ਬੰਦਾ ਹੈ, ਉਹਨੇ ਮੁਸੀਬਤ ਇਹ ਆਪਣੀ ਆਪੇ ਖਤਮ ਕਰ। ਕਿਹੜਾ ਕਰੂ? ਜਿਹੜਾ ਗਿਆਨ ਨੂੰ। ਹੁਣ ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ, ਗਿਆਨ ਲੈ ਕੇ ਜਿਹੜੀ ਦੁੱਖ ਨੇ, ਮੁਸੀਬਤਾਂ ਨੇ ਜਿਹੜੀਆਂ, ਇਹਨੂੰ ਖਤਮ ਕਰ ਲੈ। ਅਕਲ ਲੈ ਕੇ ਆਪੇ ਖਤਮ। ਜ਼ਿੰਦਗੀ ਦੀਆਂ ਕਿੰਨੀਆਂ ਮੁਸੀਬਤਾਂ ਨੇ ਜਿਹੜੀਆਂ ਅਸੀਂ ਆਪਣੇ ਗਿਆਨ ਨਾਲ, ਸਮਝ ਦੇ ਨਾਲ ਉਹਨਾਂ ਨੂੰ ਨਜਿੱਠਣਾ, ਮੁਸੀਬਤਾਂ ਨੂੰ ਨਜਿੱਠੀ। ਹਾਂਜੀ,
ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਿਆਲ ਪਏ ਸਗਲੇ ਜੀ ਭਾਈ।
ਕਹਿੰਦੇ ਗੁਰੂ ਦਾ ਸ਼ਬਦ ਸਦਾ ਹੀ ਤੇਰੀ ਸਹਾਇਤਾ ਕਰੇਗਾ, ਤੇ ਸਾਰੇ ਹੀ ਜੀਵ ਤੇਰੇ ਸਹਾਇਕ ਬਣ ਜਾਣਗੇ ਜੇ ਅਕਲ ਵਾਲਾ ਹੋਵੇ, ਤੇ ਹਰ ਕਿਸੇ ਤੋਂ ਲਾਹਾ ਲੈ ਸਕਦਾ ਹੈ, ਹਰ ਚੀਜ਼ ਤੇਰੀ ਸਹਾਇਤਾ ਕਰ ਸਕਦੀ। ਅਕਲ ਵਾਲਾ ਬੰਦਾ ਸ਼ੇਰ ਤੋਂ ਵੀ ਆਪਣਾ ਲਾਹਾ ਲੈ ਗਿਆ, ਲੋਕਾਂ ਨੇ ਹਾਥੀਆਂ ਤੋਂ ਵੀ ਆਪਣੇ ਲਾਹੇ ਲੈ ਲਏ, ਦਿਮਾਗ ਵਰਤ ਕੇ ਊਠਾਂ ਤੋਂ ਸਹਾਰਾ ਲੈ ਲਿਆ, ਸਹਾਈ ਬਣਾ ਲਿਆ ਆਪਣੇ, ਹਰ ਚੀਜ਼ ਤੋਂ ਫਾਇਦਾ ਲੈ ਲਿਆ ਨਾ। ਸ਼ਹਿਦ ਵੇਖੋ ਕਿੱਦਾਂ ਮਿਲ ਰਿਹਾ, ਹਰ ਮੱਖੀਆਂ ਸਹਾਇਤਾ ਨਹੀਂ ਕਰ ਰਹੀਆਂ, ਅਕਲ ਦੇ ਨਾਲ ਕਿੰਨੀਆਂ ਪਾਲ ਲੈਂਦੇ ਨੇ, ਕਿੱਦਾਂ ਸ਼ਹਿਦ ਹੀ ਸ਼ਹਿਦ। ਮੱਖੀਆਂ ਆਪਣੇ ਖਾਣ ਤੋਂ ਕਈ ਗੁਣਾ ਵੱਧ ਸ਼ਹਿਦ ਤਿਆਰ ਕਰਦੀਆਂ, ਤੇ ਅਕਲ ਦੇ ਨਾਲ ਲੋਕਾਂ ਨੇ ਕਿੰਨਾ, ਹਰ ਜੀਵੇ ਦੀ ਫਿਰ ਸਹਾਇਤਾ ਕਰ ਰਹੇ। ਹਾਂਜੀ,
ਗੁਰਪੂਰੇ ਜਬ ਕਿਰਪਾ ਭਈ, ਪੰਥ ਨਾਨਕ ਮੇਰੀ ਪੂਰੀ ਪਰੀ।
ਤੇ ਭਾਈ ਪੂਰੀ ਪੈ ਗਈ ਪੂਰੀ ਗੁਰਪੂਰੇ ਜਬ ਕਿਰਪਾ ਕਰੀ ਜਦੋਂ ਕਹਿੰਦੇ ਗਿਆਨ ਲਿਆ ਤੇ ਭਨਤ ਨਾਨਕ ਮੇਰੀ ਪੂਰੀ ਭਰੀ ਪੂਰੀ ਪੈ ਗਈ ਸਿਰੇ ਲੱਗਦੀ ਗੱਲ ਸਮਝ ਲੈ ਕੇ ਪੂਰੇ ਹੋ ਗਏ ਪੂਰਾ ਹੋ ਗਿਆ ਖਿੜ ਗਿਆ ਜਿਵੇਂ ਕਿ ਨਾ ਵੇਖਿਓ ਇੱਕ ਫੁੱਲ ਇੰਨਾ ਕੁ ਖਿੜਿਆ ਹੁੰਦਾ ਇੱਕ ਜੀ ਕਹਿੰਦੇ ਪੂਰਾ ਖਿੜਿਆ ਅਕਲ ਲੈ ਕੇ ਬੰਦਾ ਆਪਣੇ ਆਪ ਨੂੰ ਪੂਰਾ ਖਿੜ ਜਾਂਦਾ ਹੁਣ ਅਸੀਂ ਕਹੀਏ ਬੜਾ ਖਿੜੇ ਆ ਜੀ ਨਿਆਣੇ ਜੰਮੇ ਆ ਬੱਚੇ ਹੈ ਟੱਬਰ ਹੈ ਘਰ ਬਣਾਇਆ ਇਹ ਪੂਰਾ ਖਿੜਨਾ ਨਹੀਂ ਹਜੇ ਬੜਾ ਕੁਝ ਹੈ ਜਿਹੜਾ ਹਜੇ ਰਹਿ ਗਿਆ ਫੁੱਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਜਦੋਂ ਇਹ ਖਿੜ ਜਾਂਦਾ ਇਹ ਪੂਰਾ ਪ੍ਰਗਟ ਕਰ ਲੈਂਦਾ ਇਹ ਪੂਰੇ ਪੂਰਾ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪੂਰਾ ਖਿੜਾ ਲੈਣਾ ਖਿੜ ਜਾਣਾ ਆਪਣੇ ਆਪ ਨੂੰ ਬਾਹਰ ਕੱਢ ਲੈਣਾ ਜੇ ਫੁੱਲ ਸਾਰਾ ਆਪਣੇ ਆਪ ਨੂੰ ਬਾਹਰ ਕੱਢੇ ਇਹਨੂੰ ਕਹਿੰਦੇ ਆ ਅਕਲ ਲੈ ਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਇਹ ਬਾਹਰ ਕੱਢਣਾ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਵੱਡਾ ਇਹ ਕਰਨ ਦੀ ਲੋੜ ਸੀ ਜਦੋਂ ਗਿਆਨ ਲਿਆ ਤੇ ਕਹਿੰਦੇ ਪੂਰੀ ਪੈ ਗਈ ਖਿੜ 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 ਆਨੰਦ ਆ ਗਿਆ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਹੁਣ ਇਹ ਤਾਂ ਹੋਣਾ ਹੈ ਜੇ ਅਕਲ ਵਾਲੇ ਪਾਸੇ ਤੁਰੀਏ ਤਾਂ ਕਰਕੇ ਵੇਖੋ ਬੜਾ ਕੁਝ ਹੈ ਜਿਹੜਾ ਆਪਾਂ ਸਿੱਖ ਸਕਦੇ ਹਾਂ ਸਮਝ ਸਕਦੇ ਪਰ ਸਮਝਣਾ ਚਾਹਾਂਗੇ ਤਾਂ ਗੱਲ ਬਣੂ ਤਾਂ ਕਰਕੇ ਨਵੇਂ ਤੋਂ ਨਵਾਂ ਸਿੱਖੀਏ ਨਵੇਂ ਤੋਂ ਨਵਾਂ ਸਮਝੀਏ ਤੇ ਇੱਥੇ ਤੱਕ ਤੇ ਸ਼ਬਦ ਦੀ ਵਿਚਾਰ ਹੋ ਗਈ ਜਦੋਂ ਅਸੀਂ ਨਵੇਂ ਤੋਂ ਨਵਾਂ ਸਿੱਖਣਾ ਹੈ ਨਵੇਂ ਤੋਂ ਨਵਾਂ ਸਮਝਣਾ ਹੈ ਉਹਦੇ ਵਿੱਚ ਸਵਾਦ ਬੜਾ ਹੈ ਤੇ ਤਜਰਬੇ ਵੀ ਬੜੇ ਜਿੰਨਾ ਤੁਸੀਂ ਵੇਖੋ ਜਿਹੜੇ ਜ਼ਿੰਦਗੀ ਦੇ ਵੱਡੇ ਤਜਰਬੇ ਨੇ ਉਹ ਵੱਡੀ ਮੁਸੀਬਤ ਵਿੱਚੋਂ ਹਾਸਲ ਦੁਨੀਆ ਵਿੱਚ ਅੱਜ ਤੱਕ ਜਿੰਨੇ ਵਧੀਆ ਤਜਰਬੇ ਹੋਏ ਹੈ ਵੱਡੇ ਤਜਰਬੇ ਕੀਤੇ ਗਏ ਹੈ ਵੱਡੇ ਵੱਡੇ ਦੁੱਖਾਂ ਵਿੱਚ ਹੋਏ ਹੈ ਮੁਸੀਬਤਾਂ ਚ ਹੋਏ ਹੈ ਦੱਸੋ ਤੈਰਨ ਦਾ ਤਜਰਬਾ ਕਿੰਨਾ ਖਤਰਨਾਕ ਹੈ ਤੈਰਨ ਦਾ ਤਜਰਬਾ ਹੈਗਾ ਤੇ ਵਧੀਆ ਪਰ ਹੈਗਾ ਵੀ ਤੇ ਔਖਾ ਹੈ ਖਤਰਨਾਕ ਹੈ ਪਰ ਤਜਰਬਾ ਜੇ ਕਰਨਾ ਹੈ ਵਧੀਆ ਗਿਆਨ ਅੱਜ ਤੱਕ ਜਿਹੜਾ ਮਿਲਿਆ ਵਧੀਆ ਉਹ ਤਕਲੀਫ ਵੀ ਫਿਰ ਰਿਸਕ ਵੀ ਵੱਡਾ ਲੈਣਾ ਤਾਂ ਉਹ ਗਿਆਨ ਪ੍ਰੈਕਟਿਸ ਹੁੰਦਾ ਤਾਂ ਬੰਦਾ ਨਵਾਂ ਨਵਾਂ ਲਰਨ ਕਰਦਾ ਹੈ ਸਿੱਖ ਵਧੀਆ ਸਿੱਖਣ ਵਾਸਤੇ ਤੁਹਾਨੂੰ ਵੱਡੀ ਵੱਡੀ ਮੁਸੀਬਤ ਝੱਲਣੀ ਪੈਂਦੀ ਹੈ ਦੁੱਖ ਝੱਲਣਾ ਪੈਂਦਾ ਤੇ ਫਿਰ ਅਗਲਾ ਕਵੇ ਜੀ ਇੱਕੋ ਹੀ ਤਰੀਕਾ ਹੈ ਵੀ ਬੰਦਾ ਬਚਿਆ ਰਵੇ ਪਰ ਇੱਕੋ ਹੀ ਹੈ ਵੀ ਬਸ ਮੰਜੇ ਤੇ ਪਿਆ ਰਹੇ ਨਾ ਬੋਲੋ ਨਾ ਸੁਣੋ ਨਾ ਵੇਖੋ ਪਏ ਰਹੋ ਫਿਰ ਕੋਈ ਰਿਸਕ ਨਹੀਂ ਕੋਈ ਖਤਰਾ ਨਹੀਂ ਕੋਈ ਖਤਰਾ ਥੋੜਾ ਪਰ ਕੱਲ ਨੂੰ ਫਿਰ ਕੀ ਪਤਾ ਬੰਦਾ ਮੰਜੇ ਤੋਂ ਡਿੱਗ ਕੇ ਮਰ ਜਾਵੇ ਖਤਰਾ ਤੇ ਫਿਰ ਕੀ ਪਤਾ ਮੰਜੇ ਤੋਂ ਡਿੱਗ ਜਾਵੇ ਖਤਰਾ ਤਾਂ ਬਣਿਆ ਹੀ ਰਹਿਣਾ ਮੈਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ ਵੀ ਜਿਹੜਾ ਜਹਾਜ਼ ਪਾਰਕਿੰਗ 'ਚ ਖੜਿਆ ਉਹਨੂੰ ਕਾਹਦਾ ਖਤਰਾ ਉਹਦੇ ਖੜੇ ਆ ਪਰ ਜੇ ਅੰਬਰਾਂ 'ਚ ਜਾਣਾ ਚਾਹੁੰਦਾ ਹੈ ਉਹ ਉੱਚਾ ਉੱਡਣਾ ਚਾਹੁੰਦਾ ਹੈ 30,000 ਫੁੱਟ ਉੱਚਾ ਉੱਡਣਾ ਚਾਹੁੰਦਾ 30,000 ਫੁੱਟ ਉੱਚਾ ਬਹੁਤ ਵੱਡੀ ਉਚਾਈ ਹੈ ਤੇ ਉਹਦੇ ਲਈ ਉਹਨੂੰ ਫਿਰ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਪੈਣਾ ਰਿਸਕ ਤੇ ਹੈਗਾ ਤੇ ਚੀਥਰੇ ਚੀਥਰੇ ਹੋ ਜੂ ਜਿੱਥੋਂ ਆਇਆ ਪਰ ਰਿਸਕ ਤੇ ਲੈਣਾ ਪੈਂਦਾ ਜਿੱਡਾ ਵੱਡਾ ਰਿਸਕ ਓਡਾ ਵੱਡਾ ਐਕਸਪੀਰੀਅੰਸ ਤਜਰਬਾ ਤਾਂ ਕਰਕੇ ਰਿਸਕ ਜ਼ਿੰਦਗੀ ਵਿੱਚ ਲੈਣੇ ਚਾਹੀਦੇ ਨਵੇਂ ਨਵੇਂ ਤਜਰਬੇ ਕਰਕੇ ਵੇਖਣੇ ਚਾਹੀਦੇ ਤੇ ਤਾਂ ਬੰਦਾ ਸਰਵਾਈਵ ਕਰਦਾ ਦੁੱਖਾਂ ਦੇ ਵਿੱਚ ਵੱਡੀਆਂ ਮੁਸ਼ਕਲਾਂ ਦੇ ਵਿੱਚ ਬੰਦਾ ਓਨਾ ਹੀ ਵੱਡਾ ਹੁੰਦਾ ਕਲਗੀਆਂ ਵਾਲੇ ਵੱਡੇ ਬੰਦਾ ਤਾਂ ਆਇਆ ਉਹਨਾਂ ਦੀ ਜ਼ਿੰਦਗੀ 'ਚ ਮੁਸੀਬਤਾਂ ਵੱਡੀਆਂ ਦੁੱਖ ਵੱਡੇ ਤਾਂ ਉਹ ਵੱਡੇ ਹੋਏ ਹਰ ਮੁਸੀਬਤ ਨਾਲ ਲੜ ਲੜ ਕੇ ਫਿਰ ਵਿਖਾਇਆ ਵੀ ਮੈਂ ਇੱਦਾਂ ਕਰ ਸਕਦਾ ਆ ਵੇਖੋ ਇੱਥੇ ਕਿਵੇਂ ਇੱਥੇ ਕਿਵੇਂ ਇੱਥੇ ਕਿਵੇਂ ਦੁੱਖਾਂ ਤੋਂ ਘਬਰਾਈਏ ਨਾ ਮੁਸੀਬਤਾਂ ਤੋਂ ਘਬਰਾਈਏ ਨਾ ਸਰਵਾਈਵ ਕਰੀ ਸਮਝ ਲੈ ਕੇ ਉਹਨਾਂ ਨਾਲ ਨਜਿੱਠ ਕੇ ਵੇਖੀਏ ਅੱਖ ਚੱਕ ਪਾ ਕੇ ਵੇਖੀਏ ਵੇਖਾਂਗੇ ਨਿੱਕੇ ਹੁੰਦੇ ਪੜ੍ਹਦੇ ਸੀ ਪਹਿਲੀ ਕਲਾਸ ਤੋਂ ਦੂਜੀ ਕਲਾਸ ਚੱਖ ਚੱਕ ਪਾਈ ਕਹਿੰਦੇ ਤੈਨੂੰ ਵੀ ਪਾਸ ਕਰਕੇ ਕੀਤਾ ਨਹੀਂ ਤੀਜੀ ਚਾਹੇ ਚੌਥੀ ਚਾਹੇ ਪੰਜਵੀਂ ਚਾਹੇ ਹੁਣ ਹਾਈ ਸਕੂਲ ਵਿੱਚ ਜਾਣਾ ਉੱਥੇ ਵੀ ਅੱਖ ਚੱਕ ਪਾਉਣੀ ਹੈ, ਫਿਰ ਕਾਲਜ ਵਿੱਚ ਜਾਣਾ, ਉੱਥੇ ਵੀ ਉਹ ਨਵੀਂ ਐਜੂਕੇਸ਼ਨ ਹੈ, ਨਵੀਂ ਪੜ੍ਹਾਈ ਹੈ, ਨਵੀਆਂ ਕਿਤਾਬਾਂ, ਨਵੇਂ ਪ੍ਰੋਫੈਸਰ, ਉਹਨਾਂ ਦੀ ਅੱਖ ਵਿੱਚ ਅੱਖ ਪਾਉਣੀ। ਫਿਰ ਯੂਨੀਵਰਸਿਟੀ ਗਏ, ਕਹਿੰਦੇ ਹੁਣ ਇਹਦੀ ਅੱਖ ਚੱਕ। ਤੇ ਜ਼ਿੰਦਗੀ ਵਿੱਚ ਇੱਦਾਂ ਬਹੁਤ ਸਾਰੇ ਥਾਵਾਂ ਤੇ ਅੱਖ ਚੱਕ ਪਾਉਣੀ ਪੈਂਦੀ ਹੈ, ਇੱਕ ਤੋਂ ਪਾਸ, ਫਿਰ ਦੂਜੇ ਤੋਂ, ਫਿਰ ਤੀਜੇ ਤੋਂ, ਫਿਰ ਚੌਥੇ ਤੋਂ, ਐਂ ਪਾਸ ਹੁੰਦੇ ਜਾਣਾ ਹੁੰਦਾ, ਕਰਦੇ ਜਾਣਾ ਹੁੰਦਾ। ਅੱਖ ਚੱਕ ਪਾਵਾਂਗੇ, ਨਵਾਂ ਕਰਕੇ ਵੇਖਾਂਗੇ, ਕੋਸ਼ਿਸ਼ ਕਰਾਂਗੇ, ਪਰ ਇੱਕ ਗੱਲ ਚੇਤਾ ਰੱਖੋ, ਰਿਲੈਕਸ ਹੋ ਕੇ ਕਰਨਾ ਜੋ ਕਰਨਾ, ਆਪਣੇ ਆਪ ਨੂੰ ਕੂਲ ਰੱਖ ਕੇ, ਸ਼ਾਂਤ ਰੱਖ ਕੇ, ਪੀਸਫੁਲੀ, ਕਾਹਲੇ ਪੈ ਕੇ ਕੁਛ ਨਹੀਂ ਹੋਣਾ, ਰਿਲੈਕਸ ਹੋ ਕੇ ਕਰਨਾ। ਵੱਡੇ ਤੋਂ ਵੱਡੇ ਪੰਗੇ ਵੀ ਲੈ ਲਓ, ਪਰ ਰਿਲੈਕਸ ਹੋ ਕੇ। ਮੈਂ ਹੁਣ ਮੰਨ ਲਓ ਪਹਿਲਾਂ ਰਿਲੈਕਸ ਹੋਵਾਂ, ਫਿਰ ਵੱਡੀ ਤੋਂ ਵੱਡੀ ਗੱਲ ਵੀ ਕਹਿੰਦੇ ਆ, ਪਰ ਪਹਿਲਾਂ ਰਿਲੈਕਸ ਹੋ ਕੇ। ਜੇ ਮੈਂ ਪਰੇਸ਼ਾਨ ਹਾਂ ਤੇ ਫਿਰ ਤੁਹਾਡੀ ਗੱਲ ਦੇ ਨਾਲ ਤੁਹਾਡੀ ਪਰੇਸ਼ਾਨੀ ਵੀ ਡਿਲੀਵਰ ਹੋ ਜਾਂਦੀ ਹੈ, ਦੁੱਖ ਵੀ ਡਿਲੀਵਰ ਹੋ ਜਾਂਦਾ। ਉਹ ਨਹੀਂ, ਹਿੱਲ ਕੇ ਨਹੀਂ, ਰਿਲੈਕਸ ਹੋ ਕੇ, ਸ਼ਾਂਤ ਰਹਿ ਕੇ। ਮਸਲੇ ਵੱਡੇ ਤੋਂ ਵੱਡੇ ਵਿਚਾਰ ਲੈ ਲਏ, ਪੰਗੇ ਵੱਡੇ ਤੋਂ ਵੱਡੇ ਲੈ ਲਓ, ਡੀਲ ਕਰੋ, ਅੱਖ ਚੱਕ ਪਾਓ, ਪਰ ਰਿਲੈਕਸ ਹੋ ਕੇ। ਜਿੱਡੇ ਵੱਡੇ ਦੁੱਖ ਹੋਣਗੇ, ਉਨੇ ਵੱਡੇ ਤਜਰਬੇ ਹੋਣਗੇ, ਉਨਾ ਹੀ ਫਿਰ ਅਸੀਂ ਚੜ੍ਹਦੀ ਕਲਾ ਚ ਲਵਾਂਗੇ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੀਏ, ਗੁਰਬਾਣੀ ਨੂੰ ਸੁਣ ਸਮਝ ਕੇ ਜੀਵਨ ਬਣਾਈਏ। ਕੱਲ ਐਤਵਾਰ ਹੈ ਤੇ ਦੀਵਾਨ ਦੁਪਹਿਰ ਦਾ ਹੋਏਗਾ, ਜਿਹਨਾਂ ਮੱਥਾ ਟੇਕਣਾ ਅੱਗੇ ਆ ਕੇ ਨਮਸਕਾਰ ਕਰ ਲਓ, ਆ ਜਾਓ, ਮੱਥਾ ਟੇਕ ਲਓ ਅੰਦਰ ਤੱਕ ਜੀ। ਕੱਲ ਨੂੰ ਇੱਧਰ ਸੁਣੋ, ਕੱਲ ਆਪਾਂ ਦੀਵਾਨ ਲਾਵਾਂਗੇ ਦੁਪਹਿਰ ਦਾ, ਸਮਾਂ ਹੋਏਗਾ 12 ਤੋਂ 2 ਦੁਪਹਿਰੇ। ਜਿਹੜੇ ਘਰਾਂ ਵਿੱਚ ਸੁਣਦੇ ਆ, ਜਿਨ੍ਹਾਂ ਨੇ ਆਉਣਾ ਹੈ, ਉਹ ਕੱਲ ਦਿਨੇ ਆ ਸਕਦੇ ਆ ਐਤਵਾਰ ਕਰਕੇ। ਐਤਵਾਰ ਆ ਹੀ ਜਾਂਦੀ ਸੰਗਤ, ਤੇ ਸ਼ੁੱਕਰ ਸ਼ਨੀਵਾਰ ਵੈਸੇ ਦੀਵਾਨ ਤੇ ਮੈਂ ਹੁਣ ਕੋਸ਼ਿਸ਼ ਕਰਨੀ ਹੈ, ਪੱਕਾ ਹੀ ਕਰਨਾ ਵੀ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਦੇ ਦੀਵਾਨ ਲਾਇਆ ਕਰੀਏ, ਤੇ ਐਤਵਾਰ ਦਿਨ ਦਾ। ਇੱਕ ਲੜੀ ਚੱਲਦੀ ਰਹੇ, ਲਗਾਤਾਰਤਾ ਬਣੀ ਅੱਗੇ ਅੱਗੇ, ਜਿੱਦਾਂ ਹੁਣ ਅਸੀਂ ਕਰਦੇ ਰਹੀਏ, ਤਾਂ ਜੋ ਸਾਡੀ ਜਿਹੜੀ ਰੂਟੀਨ ਹੈ, ਨੇਮ ਹੈ, ਉਹ ਟੁੱਟੇ ਨਾ। ਸਾਰਿਆਂ ਦਾ ਮਨ ਵੀ ਲੱਗਿਆ ਰਹਿੰਦਾ ਹੈ, ਸਾਰੇ ਫਿਰ ਕਈ ਘਰਾਂ 'ਚ ਟੀਵੀ ਲਾ ਕੇ ਵੇਖ ਲੈਂਦੇ ਹੈ, ਸੁਣਨ ਵਾਲੇ ਜਿਹੜੇ ਚਾਹਵਾਨ ਹਨ ਉਹ ਸੁਣ ਲੈਂਦੇ ਹੈ। ਤਾਂ ਕਰਕੇ ਆਪਾਂ ਕੋਸ਼ਿਸ਼ ਕਰਦੇ ਰਹਿਣਾ, ਖੁਦ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਤੇ ਕੱਲ ਆਪਾਂ ਬਾਕੀ ਦੀ ਗੱਲਬਾਤ ਥੋੜੀ ਥੋੜੀ ਸਮਝਿਆ, ਸੁਣ ਕੇ ਜ਼ਿੰਦਗੀ ਚ ਵਸਾਇਆ, ਫਿਰ ਤੇ ਇੱਕ ਸ਼ਬਦ ਬਥੇਰਾ ਹੁੰਦਾ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।
ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਜੀਵਨ ਨਿਹਾਲ ਹੋ ਗਿਆ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਜੀਵਨ ਨਿਹਾਲ ਹੋ ਗਿਆ। ਪੱਲੇ ਬੰਨਿਆ, ਜੀਵਨ ਨਿਹਾਲ ਹੋ ਗਿਆ। ਪੜ ਜੀਵਨ ਨਿਹਾਲ ਹੋ ਗਿਆ, ਪੱਲੇ ਬੰਨਿਆ, ਜੀਵਨ ਨਿਹਾਲ ਹੋ ਗਿਆ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ। ਪੜ ਸੁਣ ਕੇ ਜਿਨ੍ਹਾਂ ਨੇ ਪੱਲੇ ਬੰਨਿਆ, ਉਹਨਾਂ ਨੂੰ ਘਾਟਾ। ਓਏ ਪੜ ਸੁਣ ਕੇ ਜਿਨ੍ਹਾਂ ਨੇ ਪੱਲੇ,
ਨਾਲ ਘਾਟਾ ਕਿਹੜੀ ਗੱਲ ਦਾ
ਬਾਬਾ ਬਾਬਾ ਉਹਨਾਂ ਨੂੰ ਘਾਟਾ ਕਿਹੜੀ ਗੱਲ
ਬਾਬਾ ਬਾਬਾ ਉਹਨਾਂ ਨੂੰ ਘਾਟਾ ਕਿਹੜੀ ਗੱਲ
ਬਾਬਾ ਬਾਬਾ
ਉਹਨਾਂ ਨੂੰ ਘਾਟਾ ਕਿਹੜੀ ਗੱਲ ਦਾ ਨਾਨੂ ਘਾਟਾ ਕਿਹੜੀ ਗੱਲ ਦਾ
ਪੜ ਸੁਣ ਕੇ ਜਿੰਨਾ ਨੇ ਪੱਲੇ ਬੰਨੇ ਆ ਨੇ ਪੱਲੇ ਬੰਨੇ ਆ ਉਹਨਾਂ ਨੂੰ ਘਾਟਾ ਕਿਹੜੀ ਗੱਲ ਪੜ ਸੁਣ ਕੇ ਜਿੰਨਾ ਨੇ ਪੱਲੇ ਬੰਨੇ ਆ ਉਹਨਾਂ ਨੂੰ ਘਾਟਾ ਕਿਹੜੀ ਗੱਲ
ਪੜ ਸੁਣ ਕੇ ਜਿੰਨਾ ਨੇ ਪੱਲੇ ਬੰਨੇ ਆ ਨਾਨੂ ਘਾਟਾ ਕਿਹੜੀ ਗੱਲ ਹਾੜ ਸੁਣ ਕੇ ਜਿੰਨਾ ਨੇ ਭੱਲੇ ਬੰਨਿਆ ਉਹ ਨਾਨੂ ਘਾਟਾ ਕਿਹੜੀ ਗੱਲ ਸੁਣ ਕੇ ਜਿੰਨਾ ਨੇ ਭੱਲੇ ਬੰਨੇ
ਬੋਲੋ ਉਹਨਾਂ ਨੂੰ ਘਾਟਾ
ਉਹਨਾਂ ਨੂੰ ਘਾਟਾ ਕਿਹੜੀ ਗੱਲ
ਜਿਵੇਂ ਦੱਸੇ ਸਤਿਗੁਰ ਮੇਰਾ ਜ਼ਿੰਦਗੀ ਜੀਣੀ ਹੈ ਜਿਵੇਂ ਦੱਸਦਾ ਸਤਿਗੁਰ ਮੇਰਾ
ਜੀਣੀ ਹੈ
ਜਿਵੇਂ ਦੱਸਦਾ ਸਤਿਗੁਰ ਮੇਰਾ ਜ਼ਿੰਦਗੀ ਜੀਣੀ ਹੈ
ਦੱਸਦਾ ਸਤਿਗੁਰ ਮੇਰਾ
ਜ਼ਿੰਦਗੀ ਜੀਣੀ ਹੈ ਜ਼ਿੰਦਗੀ ਜੀਣੀ ਹੈ
ਜਿਵੇਂ ਦੱਸਦਾ ਸਤਿਗੁਰ
ਜ਼ਿੰਦਗੀ
ਜੀਣੀ ਹੈ ਜਿਵੇਂ ਦੱਸਦਾ ਸਤਿਗੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ ਅਰਦਾਸ ਹਮਾਰੀ ਜੀਓ ਪਿੰਡ
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਇਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮਹੀਰ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਦ ਕੀ ਪੈਚ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਣ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਅੱਜ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਹਰੀ ਜਸ ਕੀਰਤਨ ਕੀਤਾ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਕਿਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ ਰਹਾ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, हर नानक साच बखाना। वाहिगुरु जी का खालसा, वाहिगुरु जी की फतेह।